ਤੁਰਕਨ ਲਾਯੁਗ ਦੇਹ ਲੁਖ ਲੁਕ ਭੱਜ ਕੇ ਨਹਿ ਬਚੈ ਹਮ ਮਰੈ ਬਹੁਤਨ ਸੰਗ ਲੇਹ ਯਹ ਤੋ ਹਮ ਨੈ ਹੈ ਮਿਥੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੇ ਚਰਨਾਂ 'ਚ ਸੱਦਿਆ ਹੈ। ਆਪ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਗੁਰੂ ਚਰਨਾਂ 'ਚ ਆ ਕੇ ਗੁਰਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣਿਆ। ਗੁਰ ਇਤਿਹਾਸ ਸਤਿਕਾਰਯੋਗ ਗਿਆਨੀ ਕੁਲਜੀਤ ਸਿੰਘ ਜੀ ਦਿਲਬਰ ਜੀ ਦੇ ਜਥੇ ਪਾਸੋਂ ਸਰਵਣ ਕੀਤਾ। ਮਹਾਰਾਜ ਸਾਹਿਬ ਜੀ ਦੇ ਸਾਜੇ ਨਵਾਜੇ ਹੋਏ ਖਾਲਸੇ ਪੰਥ ਵਿੱਚੋਂ ਮਹਾਨ ਸੂਰਬੀਰ ਯੋਧੇ ਹੋਏ ਨੇ ਭਾਈ ਤਾਰਾ ਸਿੰਘ ਵਾਂ। ਭਾਈ ਤਾਰਾ ਸਿੰਘ ਵਾਂ ਉਹਨਾਂ ਦਾ ਜਪ ਤਪ ਰਹਿਣੀ ਬਹਿਣੀ ਪੁਰਾਤਨ ਗੁਰਸਿੱਖਾਂ ਦਾ ਜੋ ਨਮੂਨਾ ਸੀ ਉਹ ਭਾਈ ਸਾਹਿਬ ਤਾਰਾ ਸਿੰਘ ਜੀ ਸਨ। ਹਠੀ ਥੱਪੀ ਜਪੀ ਤਪੀ ਜੋ ਗੁਣ ਕਹਿ ਲਓ ਸਾਰੇ ਉਹਨਾਂ ਵਿੱਚ ਮੌਜੂਦ ਸਨ। ਗੁਰਬਾਣੀ ਦੇ ਰਸੀਏ ਸਨ ਅਤੇ ਸ਼ਸਤਰਧਾਰੀ ਯੋਧੇ ਵੀ ਸਨ, ਸੰਤ ਵੀ ਸਨ ਅਤੇ ਸਿਪਾਹੀ ਵੀ ਸਨ, ਜਿਹੜੇ ਹਰ ਵੇਲੇ ਧਰਮ ਯੁੱਧ ਲਈ ਤਿਆਰ ਬਰ ਤਿਆਰ ਰਹਿੰਦੇ ਸਨ, ਜਿਨ੍ਹਾਂ ਦਾ ਬਾਣੀ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ। ਦਸਵੇਂ ਪਾਤਸ਼ਾਹ ਨੇ ਧੰਨ ਜੀਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ ਹੈ। ਐਸੇ ਗੁਰਮੁਖ ਦਾ ਜਿਉਣਾ ਧੰਨ ਹੈ ਜਿਹਦੇ ਮਨ ਵਿੱਚ ਵਾਹਿਗੁਰੂ ਦਾ ਸਿਮਰਨ ਰਸਨਾ ਅਤੇ ਵਾਹਿਗੁਰੂ ਦਾ ਜਾਪ ਚੱਲਦਾ ਹੋਵੇ ਅਤੇ ਚਿੱਤ ਦੇ ਵਿੱਚ ਧਰਮ ਯੁੱਧ ਦੀ ਭਾਵਨਾ ਵੀ ਹੋਵੇ, ਐਸੇ ਗੁਰਮੁਖਾਂ ਦਾ ਸੰਸਾਰ 'ਤੇ ਜਿਉਣਾ ਧੰਨ ਹੈ। ਸੰਤ ਸਿਪਾਹੀ ਭਾਈ ਤਾਰਾ ਸਿੰਘ ਦੇ ਸਮੇਂ ਜੋ ਕੁਝ ਵਾਪਰਿਆ, ਨਸ਼ਹਿਰੇ ਪਨੂਆਂ ਦਾ ਰਹਿਣ ਵਾਲਾ ਸਾਹਿਬ ਰਾਏ ਚੌਧਰੀ ਆਪਣੇ ਪਿੰਡ ਦੇ ਗੁਰਸਿੱਖਾਂ ਦੇ ਖੇਤਾਂ ਦੇ ਵਿੱਚ ਘੋੜੀਆਂ ਛੱਡ ਦਿੰਦਾ ਸੀ। ਉਹਨਾਂ ਗੁਰਸਿੱਖਾਂ ਨੇ ਜਦੋਂ ਉਹਨੂੰ ਘੋੜੀਆਂ ਬੰਨ੍ਹਣ ਲਈ ਆਖਿਆ, ਉਹਨੇ ਬੜਾ ਪੁੱਠਾ ਜਵਾਬ ਦਿੱਤਾ ਵੀ ਮੈਂ ਤੁਹਾਡੇ ਸਿਰਾਂ ਦੇ ਵਾਲ ਮੁੰਨ ਕੇ ਰੱਸੇ ਬਣਾਵਾਂਗਾ ਫਿਰ ਘੋੜੀਆਂ ਬੰਨਾਂਗਾ। ਗੁਰੂ ਕੇ ਸਿੱਖਾਂ ਦੇ ਬਚਨ ਜਰਿਆ ਨਾ ਗਿਆ। ਉਹ ਭਾਈ ਅਮਰ ਸਿੰਘ ਭਾਈ ਬਘੇਲ ਸਿੰਘ ਕੋਲ ਪਹੁੰਚੇ ਅਤੇ ਭਾਈ ਅਮਰ ਸਿੰਘ ਬਘੇਲ ਸਿੰਘ ਭੁੱਸੇ ਪਿੰਡ ਵਾਲਿਆਂ ਨੇ ਘੋੜੀਆਂ ਖੋਲ੍ਹ ਕੇ ਲਖਮੀਰ ਸਿੰਘ ਦੇ ਕੋਲ ਪਹੁੰਚਾ ਦਿੱਤੀਆਂ ਅਤੇ ਲਖਮੀਰ ਸਿੰਘ ਉਹ ਘੋੜੀਆਂ ਮਹਾਰਾਜਾ ਪਟਿਆਲਾ ਆਲਾ ਸਿੰਘ ਕੋਲ ਵੇਚ ਆਏ। ਉਹਨਾਂ ਦੀ ਮਾਇਆ ਲਿਆ ਕੇ ਭਾਈ ਤਾਰਾ ਸਿੰਘ ਦੇ ਲੰਗਰ 'ਚ ਪਾ ਦਿੱਤੀ। ਸਾਹਿਬ ਰਾਏ ਦੇ ਸੂਈਆਂ ਨੇ ਸੂ ਕੱਢ ਲਈ, ਪਤਾ ਲਾ ਲਿਆ ਕਿ ਘੋੜੀਆਂ ਭਾਈ ਬਘੇਲ ਸਿੰਘ ਅਤੇ ਅਮਰ ਸਿੰਘ ਲੈ ਗਏ ਨੇ। ਉਹਨਾਂ ਦਾ ਪਿੱਛਾ ਕੀਤਾ ਜਦੋਂ ਤਾਂ ਉਹ ਦੋਵੇਂ ਗੁਰਸਿੱਖ ਭਾਈ ਅਮਰ ਸਿੰਘ ਬਘੇਲ ਸਿੰਘ ਅਤੇ ਤੀਸਰਾ ਭਾਈ ਲਖਮੀਰ ਸਿੰਘ ਭਾਈ ਤਾਰਾ ਸਿੰਘ ਜੀ ਦੇ ਡੇਰੇ ਆ ਗਏ। ਬਾਬਾ ਤਾਰਾ ਸਿੰਘ ਜੀ ਨੇ ਆਏ ਹੋਏ ਸਿੰਘਾਂ ਦਾ ਸਤਿਕਾਰ ਕੀਤਾ, ਪਨਾਹ ਦਿੱਤੀ। ਪਿੱਛੋਂ ਲਖ ਸਾਹਿਬ ਰਾਏ ਚੌਧਰੀ ਵੀ ਆ ਗਿਆ। ਆ ਕੇ ਕਹਿਣ ਲੱਗਾ, ਤਾਰਾ ਸਿੰਘ ਤੇਰੇ ਡੇਰੇ 'ਚ ਮੇਰੇ ਚੋਰ ਰਹਿੰਦੇ ਨੇ, ਜੇ ਆਪਣਾ ਭਲਾ ਚਾਹੁੰਦਾ ਹੈ ਆਪਣੀ ਖੈਰ ਚਾਹੁੰਦਾ ਹੈ ਤਾਂ ਮੇਰੇ ਚੋਰ ਮੇਰੇ ਹਵਾਲੇ ਕਰ ਦੇ। ਭਾਈ ਤਾਰਾ ਸਿੰਘ ਨੇ ਜਵਾਬ ਦਿੱਤਾ, ਸਾਹਿਬ ਰਾਏ ਚੋਰ ਗੁਰੂ ਕੇ ਸਿੱਖ ਨਹੀਂ ਹਨ, ਉਹ ਤਾਂ ਪਰਉਪਕਾਰੀ ਗੁਰੂ ਦੇ ਸਿੱਖ ਹਨ। ਚੋਰ ਤਾਂ ਤੂੰ ਹੈ ਜਿਹੜਾ ਗਰੀਬ ਸਿੱਖਾਂ ਦੀਆਂ ਖੇਤੀਆਂ ਉਜਾੜਦਾ ਹੈ, ਆਪਣੇ ਪਿੰਡ 'ਚ ਰਹਿਣ ਵਾਲੇ ਗਰੀਬਾਂ ਨੂੰ ਦੁੱਖ ਦਿੰਦਾ, ਗੁਰੂ ਖਾਲਸੇ ਨਾਲ ਵੈਰ ਕਰਦਾ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਨਾ ਚੋਰ ਤੇ ਤੂੰ ਹੈ। ਤੋ ਖਾਲਸਾ ਜੀ, ਸਾਹਿਬ ਰਾਏ ਸੜ ਬਲ ਗਿਆ, ਮਾੜੇ ਚੰਗੇ ਕੁਝ ਬੋਲ ਬੋਲੇ ਜਿਹਦੇ ਕਰਕੇ ਸਿੰਘਾਂ ਨੇ ਥੋੜ੍ਹੀ ਸੇਵਾ ਕਰ ਦਿੱਤੀ ਉਹਦੀ, ਅਤੇ ਕੁੱਟ ਖਾ ਕੇ ਪੱਟੀ ਦੇ ਨਵਾਬ ਕੋਲ ਜਾ ਪੁਕਾਰੂ ਹੋਇਆ, ਇਹ ਕਥਾ ਭਾਈ ਰਤਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖ ਰਹੇ ਨੇ। ਇਹ ਕਥਾ ਦਾਸ ਨੇ ਵੀ ਤਾਂ ਚੁਣੀ ਸੀ ਕਿ ਅਸੀਂ ਸਿੱਖ ਇਤਿਹਾਸ ਦੇ ਕੁਝ ਕੁ ਪ੍ਰਸੰਗ ਹੀ ਸੁਣਦੇ ਹਾਂ। ਆਮ ਸੰਗਤਾਂ ਜਿਹੜੀਆਂ ਨੇ ਉਹ ਜਾਂ ਤਾਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਬਾਰੇ ਜਾਣਦੀਆਂ ਨੇ, ਜਾਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਬਾਰੇ ਜਾਣਦੀਆਂ ਨੇ, ਜਾਂ ਮੱਸੇ ਰੰਗੜ ਦੇ ਪ੍ਰਸੰਗ ਨੂੰ ਆਪਾਂ ਇਤਿਹਾਸ ਵਿੱਚ ਸੁਣਦੇ ਹਾਂ, ਜਾਂ ਮੀਰ ਮਨੂ ਦੀਆਂ ਜਿਹੜੀਆਂ ਵਧੀਕੀਆਂ ਹੋਈਆਂ ਨੇ ਉਹਦੇ ਬਾਰੇ ਕੁਝ ਪ੍ਰਸੰਗ ਬੀਬੀਆਂ ਭੈਣਾਂ ਜਾਂ ਸਿੰਘਾਂ ਨੂੰ ਪਤਾ ਨੇ। ਪਰ ਜਿਹੜੇ ਇਸ ਇਤਿਹਾਸ ਦੀ ਸ਼ੁਰੂਆਤ ਹੋਈ ਸੀ, ਟਾਈਮ ਜਿਹੜਾ ਇਹ 1726 ਤੋਂ ਲੈ ਕੇ 1746 ਤੱਕ ਜ਼ਕਰੀਆ ਖਾਨ ਨੇ ਜਿਹੜੇ ਜ਼ੁਲਮ ਕੀਤੇ 20-22 ਸਾਲ, ਉਹ ਟਾਈਮ ਕਿਵੇਂ ਸ਼ੁਰੂ ਹੋਇਆ ਸੀ ਇਹ ਆਮ ਲੋਕਾਂ ਨੂੰ, ਆਮ ਸੰਗਤਾਂ ਨੂੰ ਪਤਾ ਨਹੀਂ। ਭਾਈ ਤਾਰਾ ਸਿੰਘ ਦੀ ਸ਼ਹੀਦੀ ਤੋਂ ਇਹ ਦੌਰ ਫਿਰ ਦੁਬਾਰਾ ਸ਼ਹੀਦੀਆਂ ਦਾ ਚੱਲ ਪਿਆ। ਇਸ ਤੋਂ ਬਾਅਦ ਸਰਕਾਰ ਦਾ ਅਤੇ ਸਿੰਘਾਂ ਦਾ ਵੈਰ ਪੈ ਗਿਆ। ਭਾਈ ਤਾਰਾ ਸਿੰਘ ਜਪੀ ਤਪੀ ਗੁਰੂ ਕਾ ਸਿੱਖ ਕਿਸ ਤਰ੍ਹਾਂ ਇਹ ਸਾਕਾ ਕਰੇਗਾ, ਆਓ ਆਪਾਂ ਉਸ ਮਹਾਂਪੁਰਸ਼ ਦੇ ਚਰਨਾਂ 'ਚ ਸਿਰ ਝੁਕਾਈਏ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਜੇ ਨਵਾਜੇ ਪੰਥ ਦਾ ਇਤਿਹਾਸ ਸੁਣੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਯਹ ਤੋ ਹਮਨੇ ਹੈ ਮਿਥੀ, ਸਿਰ ਤੁਰਕਨ ਲਾਯੁਗ ਦੇਹ।
ਭਾਈ ਤਾਰਾ ਸਿੰਘ ਨੂੰ ਜਦੋਂ ਸਾਹਿਬ ਰਾਏ ਨੇ ਧਮਕੀ ਦਿੱਤੀ, ਕਹਿਣ ਲੱਗਾ ਤਾਰਾ ਸਿਆਂ, ਜੇ ਤੂੰ ਮੇਰੇ ਚੋਰ ਏਦਾਂ ਮੇਰੇ ਹਵਾਲੇ ਨਹੀਂ ਕਰਦਾ ਤੇ ਫਿਰ ਤੈਨੂੰ ਪਤਾ ਹੋਣਾ ਚਾਹੀਦਾ ਕਿ ਲਾਹੌਰ ਦਰਬਾਰ ਦਾ ਕਿੰਨਾ ਜਾਹੋ ਜਲਾਲ ਹੈ, ਮੁਗਲਾਂ ਦਾ ਰਾਜ ਹੈ, ਤੇ ਤੇਰੇ ਨਾਲ ਕੀ ਬੀਤੇਗੀ ਤੇਰਾ ਪਤਾ ਵੀ ਨਹੀਂ ਲੱਗੇਗਾ, ਤੂੰ ਕਿੱਥੇ ਚਲਾ ਗਿਆ। ਸੁਣ ਕੇ ਭਾਈ ਤਾਰਾ ਸਿੰਘ ਕਹਿਣ ਲੱਗੇ, ਸਾਹਿਬ ਰਾਏ, ਤੂੰ ਕਿਹਨਾਂ ਨੂੰ ਧਮਕੀਆਂ ਦੇ ਰਿਹਾ? ਅਸੀਂ ਜਿਸ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ ਉਸੇ ਦਿਨ ਆਪਣਾ ਸੀਸ ਕਲਗੀਆਂ ਵਾਲੇ ਪਾਤਸ਼ਾਹ ਨੂੰ ਸੌਂਪ ਦਿੱਤਾ ਸੀ, ਉਸੇ ਦਿਨ ਇਹ ਪ੍ਰਣ ਕੀਤਾ ਸੀ ਕਿ ਇਹ ਸਿਰ ਗੁਰੂ ਦੇ ਲੇਖੇ ਲਾਣਾ ਹੈ, ਤੁਰਕਾਂ ਨਾਲ ਯੁੱਧ ਕਰਕੇ ਸ਼ਹੀਦੀ ਪਾਣੀ ਹੈ। ਇਸੇ ਇਰਾਦੇ ਨਾਲ ਅੰਮ੍ਰਿਤ ਛਕਿਆ ਸੀ ਅਸੀਂ। ਹਾਂਜੀ,
ਲੁਕ ਭੱਜ ਕੇ ਨਹਿ ਬਚੈ ਹਮ ਮਰੈ ਬਹੁਤਨ ਸੰਗ ਲੇਹ।
ਅਸੀਂ ਲੁਕ ਭੱਜ ਕੇ ਬਚਣ ਵਾਲੇ ਨਹੀਂ ਹਾਂ, ਨਾ ਲੁਕਣ ਵਾਲੇ ਹਾਂ, ਨਾ ਭੱਜਣ ਵਾਲੇ ਹਾਂ। ਅਸੀਂ ਮਰਾਂਗੇ ਤੇ ਮਾਰਾਂਗੇ, ਤੇ ਐਵੇਂ ਨਹੀਂ ਮਰਾਂਗੇ, ਬਹੁਤਿਆਂ ਨੂੰ ਮਾਰ ਕੇ ਮਰਾਂਗੇ। ਹਾਂਜੀ,
ਚੌਪਈ ਵੱਧਦੀ ਵੱਧਦੀ ਗੱਲ ਵੱਧ ਗਈ,
ਇਹ ਗੱਲਾਂ ਬਾਤਾਂ ਤਕਰਾਰ ਵੱਧਦਾ ਗਿਆ। ਸਾਹਿਬ ਰਾਏ ਬੜਾ ਹੰਕਾਰੀ ਸੀ, ਉਹ ਭਾਈ ਤਾਰਾ ਸਿੰਘ ਨੂੰ ਜਵਾਬ ਦਿੰਦਾ ਰਿਹਾ ਤੇ ਭਾਈ ਤਾਰਾ ਸਿੰਘ ਉਹਨੂੰ ਜਵਾਬ ਦਿੰਦੇ ਰਹੇ, ਮੈਂ ਤੂੰ ਤੂੰ ਵੱਧ ਗਈ ਦੋਵਾਂ ਦੀ। ਹਾਂਜੀ,
ਬੁਰੀ ਸਾਹਿਤ ਪਰ ਸਿੰਘ ਨ ਆਈ।
ਸੋ ਸਮਝੋ ਸਮਾਂ ਆ ਗਿਆ, ਇਹ ਘੜੀ ਆ ਗਈ ਬੁਰੀ ਘੜੀ, ਜਦੋਂ ਇਹਨਾਂ ਸਿੰਘਾਂ ਨੂੰ ਆਪਣੀਆਂ ਜਾਨਾਂ ਦੇਣੀਆਂ ਪੈਣੀਆਂ ਸਨ। ਆਪਣੀਆਂ ਜਾਨਾਂ ਤੇ ਖੇਡ ਕੇ ਇਹਨਾਂ ਸ਼ਹੀਦਾਂ ਨੇ ਖਾਲਸੇ ਦੇ ਇਤਿਹਾਸ ਵਿੱਚ ਇੱਕ ਖੂਨੀ ਪੰਨਾ ਜੋੜਨਾ ਸੀ, ਮਹਾਨ ਸੂਰਬੀਰਤਾ ਦਾ ਉਹ ਕਾਰਜ ਕਰਨਾ ਸੀ। ਸੋ ਐਸੀ ਘੜੀ ਆ ਗਈ, ਬਹਾਨਾ ਬਣ ਗਿਆ ਸਾਹਿਬ ਰਾਏ ਦਾ। ਹਾਂਜੀ,
ਜੱਟ ਜਾ ਪੱਟੀ ਫਰਿਆਦ ਹੈ ਕਰੀ,
ਭਾਈ ਤਾਰਾ ਸਿੰਘ ਕੋਲੋਂ ਖੁੰਭ ਟਪਾ ਕੇ ਸਾਹਿਬ ਰਾਏ ਚੌਧਰੀ ਤੁਰਿਆ, ਪੱਟੀ ਦੇ ਨਵਾਬ ਦੇ ਦਰਬਾਰ 'ਚ ਜਾ ਪੁਕਾਰਿਆ। ਉਸਨੇ ਆਪਣੀ ਪੱਗ ਲਾਹ ਕੇ ਉੱਥੇ ਸਿੱਟ ਦਿੱਤੀ ਤੇ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ, ਫਰਿਆਦਾਂ ਕਰਨ ਲੱਗ ਪਿਆ।
ਤੁਮ ਈਹਾਂ ਬੈਠੇ ਸੁੱਖ ਸੋ ਘਰੀ,
ਸਾਹਿਬ ਰਾਏ ਚੌਧਰੀ ਕਹਿੰਦਾ, ਖਾਨ ਸਾਹਿਬ ਤੁਸੀਂ ਇੱਥੇ ਸੁੱਖ ਨਾਲ ਬੈਠੇ ਹੋ, ਸੁੱਖ ਦੀ ਨੀਂਦ ਸੌਂਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਰਾਜ ਵਿੱਚ ਕੀ ਨੇਰਗਰਦੀ ਪੈ ਰਹੀ ਹੈ। ਹਾਂਜੀ,
ਹਮ ਤੋਲੀ ਨੇ ਸਿੰਘਨ ਉਗਰਾਹੇ,
ਸਾਨੂੰ ਤੇ ਸਿੰਘਾਂ ਨੇ ਲੁੱਟ ਲਿਆ, ਜਿਹੜਾ ਟੈਕਸ ਅਸੀਂ ਤੁਹਾਨੂੰ ਦਿੰਦੇ ਸੀ, ਸਰਕਾਰ ਨੂੰ ਦਿੰਦੇ ਸੀ, ਉਹਦਾ ਸਿੰਘ ਸਾਡੇ ਕੋਲੋਂ ਖੋਹ ਕੇ ਲੈ ਜਾਂਦੇ ਨੇ।
ਹਮ ਤੋਂ ਟਕੇ ਇੱਕ ਹੀ ਦੇ ਥਾਹੇ,
ਅਸੀਂ ਤੇ ਇੱਕ ਥਾਂ ਹੀ ਪੈਸਾ ਦੇ ਸਕਦੇ ਹਾਂ, ਆਪਣੇ ਟਕੇ ਜਿਹੜੇ ਮਾਮਲਾ ਤਾਰਨਾ ਟੈਕਸ ਤਾਰਨਾ ਉਹ ਜਾਂ ਤਾਂ ਤੁਹਾਨੂੰ ਤਾਰੀਏ ਜਾਂ ਸਿੰਘਾਂ ਨੂੰ ਤਾਰੀਏ, ਜੇ ਸਿੰਘ ਲੈ ਜਾਂਦੇ ਨੇ ਖੋਹ ਕੇ ਤੇ ਅਸੀਂ ਤੁਹਾਨੂੰ ਕੀ ਦਈਏ।
ਸੁਣ ਹਾਕਮ ਤਿਸ ਲੱਗ ਗਈ ਆਗ,
ਇਹ ਸੁਣ ਕੇ ਨਵਾਬ ਨੂੰ ਅੱਗ ਲੱਗ ਗਈ। ਸਾਹਿਬ ਰਾਏ ਨੇ ਗੱਲ ਹੀ ਇਸ ਤਰੀਕੇ ਨਾਲ ਕੀਤੀ, ਉਹਨੇ ਆਪਣੀ ਘੋੜੀਆਂ ਦਾ ਕਿੱਸਾ ਨਹੀਂ ਛੇੜਿਆ, ਉਹਨੇ ਗੱਲ ਇਹ ਛੇੜੀ ਵੀ ਜੇ ਸਰਕਾਰ ਨੂੰ ਪਤਾ ਲੱਗੇਗਾ ਵੀ ਸਾਡਾ ਟੈਕਸ ਚੋਰੀ ਹੋ ਰਿਹਾ ਸਾਡਾ ਟੈਕਸ ਜਿਹੜਾ ਅਸੀਂ ਲੈਣਾ ਹੈ ਲੋਕਾਂ ਕੋਲੋਂ, ਆਪਣੀ ਪਬਲਿਕ ਕੋਲੋਂ, ਉਹ ਸਿੰਘ ਲੈ ਰਹੇ ਨੇ ਅਤੇ ਉਹਨਾਂ ਨੂੰ ਗੁੱਸਾ ਚੜ੍ਹੇਗਾ। ਨਵਾਬ ਨੂੰ ਗੁੱਸਾ ਚੜ੍ਹਾਉਣ ਵਾਸਤੇ, ਨਵਾਬ ਨੂੰ ਅੱਗ ਲਾਉਣ ਵਾਸਤੇ ਸਾਹਿਬ ਰਾਏ ਨੇ ਗੱਲ ਇਸ ਢੰਗ ਨਾਲ ਛੇੜੀ। ਕਹਿਣ ਲੱਗਾ, ਜਿਹੜਾ ਮਾਮਲਾ ਅਸੀਂ ਤੁਹਾਨੂੰ ਉਤਾਰਦੇ ਹਾਂ ਨਾ ਪਿੰਡਾਂ ਦਾ, ਉਹ ਤਾਂ ਸਿੰਘ ਖੋਹ ਕੇ ਲੈ ਜਾਂਦੇ ਨੇ ਤਲਵਾਰ ਦੀ ਨੋਕ ਨਾਲ, ਅਤੇ ਤੁਹਾਨੂੰ ਕੀ ਦਈਏ ਅਸੀਂ। ਇਹ ਸੁਣ ਕੇ ਨਵਾਬ ਬੜਾ ਹੈਰਾਨ ਹੋਇਆ।
ਸੁੱਤੋ ਸ਼ੇਰ ਜਨ ਉੱਠਿਓ ਜਾਗ,
ਅੱਗ ਭਭੂਲਾ ਹੋ ਗਿਆ ਜਿਵੇਂ ਸੁੱਤਾ ਸ਼ੇਰ ਜਾਗ ਪਵੇ। ਬੜੇ ਕ੍ਰੋਧ ਵਿੱਚ ਆ ਕੇ ਸਾਧ ਸੰਗਤ ਜੀ ਪੱਟੀ ਦਾ ਨਵਾਬ ਗਰਜਿਆ।
ਤੋ ਪੁੱਛਿਓ ਹਾਕਮ ਸਿੰਘ ਹੈ ਕਿਤ ਥਾਏ,
ਗੁੱਸੇ 'ਚ ਆ ਕੇ ਨਵਾਬ ਨੇ ਪੁੱਛਿਆ, ਸਾਹਿਬ ਰਾਏ ਉਹ ਸਿੰਘ ਕਿੱਥੇ ਨੇ ਜਿਨ੍ਹਾਂ ਦੀ ਤੂੰ ਗੱਲ ਕਰਦਾ ਹੈ? ਜਿਹੜੇ ਸਿੰਘ ਸਰਕਾਰ ਦਾ ਮਾਮਲਾ ਖੋਹਦੇ ਨੇ, ਉਗਰਾਹੁੰਦੇ ਨੇ, ਉਹਨਾਂ ਬਾਰੇ ਮੈਨੂੰ ਦੱਸ ਜਰਾ।
ਕਹੀ ਜੱਟ ਜਹ ਬੁਟਰਨ ਬਾਏ,
ਉਹ ਸਾਹਿਬ ਰਾਏ ਜੱਟ ਸਾਹਿਬ ਰਾਏ ਪੰਨੂ ਬੋਲਿਆ। ਕਹਿਣ ਲੱਗਾ, ਜਿਹੜੀ ਬੁੱਟਰਾਂ ਦੀ ਵਾਂ ਹੈ, ਬੁੱਟਰ ਗੋਤ ਹੈ, ਭਾਈ ਤਾਰਾ ਸਿੰਘ ਦਾ ਗੋਤ ਵੀ ਬੁੱਟਰ ਸੀ ਅਤੇ ਵਾਂ ਪਿੰਡ ਸੀ, ਡਲਵਾਂ ਪਿੰਡ। ਡਲ ਅਤੇ ਵਾਂ ਦੋਵੇਂ ਨੇੜੇ ਨੇੜੇ ਹੋਣ ਕਰਕੇ ਇਕੱਠਾ ਡਲਵਾਂ ਬੋਲ ਦਿੰਦੇ ਨੇ। ਭਾਈ ਸਾਹਿਬ ਨੂੰ ਵਾਂ ਪਿੰਡ ਦਾ ਮੰਨਿਆ, ਇਸ ਕਰਕੇ ਤਾਰਾ ਸਿੰਘ ਵਾਂ ਵੀ ਕਹਿੰਦੇ ਨੇ। ਤਾਈ ਤਾਰਾ ਸਿੰਘ ਵਾਈਆਂ ਵੀ ਕਹਿ ਦਿੰਦੇ ਨੇ, ਵਾਂ ਪਿੰਡ ਵਾਲਾ, ਮਾਝੇ ਦੀ ਬੋਲੀ ਹੈ। ਤੋ ਡਲਵਾਂ ਦੇ ਰਹਿਣ ਵਾਲੇ ਭਾਈ ਤਾਰਾ ਸਿੰਘ ਜਿੱਥੇ ਬੁੱਟਰ ਗੋਤ ਦੇ ਜੋ ਪਿੰਡ ਹੈ ਵਾਂ, ਉੱਥੇ ਰਹਿੰਦੇ ਨੇ।
ਤਹਿ ਬਹਿਓ ਤਾਰਾ ਸਿੰਘ ਬੁੰਗੋ ਚਣਾਏ,
ਉੱਥੇ ਵਾਂ ਪਿੰਡ 'ਚ ਤਾਰਾ ਸਿੰਘ ਬੁੰਗਾ ਬਣਾ ਕੇ ਰਹਿੰਦਾ ਹੈ। ਸਾਧ ਸੰਗਤ ਜੀ, ਕੱਲ੍ਹ ਵੀ ਦੱਸਿਆ ਸੀ ਕਿ ਜਿਵੇਂ ਆਪਣੇ ਆਪਣੇ ਮਤ ਦੇ ਡੇਰਿਆਂ ਦੇ ਵੱਖਰੇ ਵੱਖਰੇ ਨਾਂ ਹੁੰਦੇ ਨੇ। ਮੁਸਲਮਾਨ ਡੇਰੇ ਨੂੰ ਤਕੀਆ ਕਹਿੰਦੇ ਨੇ, ਜਿਹੜੇ ਸਾਧੂ ਸੰਤਾਂ ਫਕੀਰਾਂ ਦਾ, ਮੁਸਲਮਾਨ ਫਕੀਰਾਂ ਦਾ ਸਥਾਨ ਹੁੰਦਾ ਸੂਫੀਆਂ, ਉਹਨੂੰ ਤਕੀਆ ਕਹਿੰਦੇ ਨੇ। ਹਿੰਦੂ ਲੋਕ ਜਾਂ ਸਿੱਖ ਲੋਕ ਡੇਰਾ ਕਹਿੰਦੇ ਨੇ, ਪਰ ਖਾਲਸੇ ਦੀ ਬੋਲੀ 'ਚ ਬੁੰਗਾ ਕਹਿੰਦੇ ਨੇ। ਬੁੰਗੇ ਜਿਹੜੇ ਨੇ ਉਹ ਆਮ ਡੇਰਿਆਂ ਨਾਲੋਂ ਵੱਖਰੇ ਹੁੰਦੇ ਸਨ। ਬੁੰਗੇ ਉੱਚੇ ਉੱਚੇ ਬਣਾਏ ਜਾਂਦੇ ਸਨ, ਉਹਨਾਂ 'ਚ ਬੰਦੂਕਾਂ ਰੱਖ ਕੇ ਚਲਾਉਣ ਵਾਸਤੇ ਮੋਰਚੇ ਵੀ ਬਣਾਏ ਜਾਂਦੇ ਸਨ, ਖਜ਼ਾਨਾ ਵੀ ਉੱਥੇ ਸਾਂਭਿਆ ਜਾਂਦਾ ਸੀ। ਭਾਵੇਂ ਪੁਰਾਣੇ ਬੁੰਗੇ ਹੁਣ ਢਹਿ ਚੁੱਕੇ ਨੇ, ਕੁਛ ਕੁਛ ਬੁੰਗੇ ਰਹਿ ਗਏ ਪੁਰਾਣੇ, ਜਿਵੇਂ ਰਾਮਗੜੀਆਂ ਦਾ ਬੁੰਗਾ, ਸ੍ਰੀ ਦਰਬਾਰ ਸਾਹਿਬ ਦੇ ਕੋਲ ਆਪਾਂ ਇੱਕ ਬੁੰਗਾ ਦੇਖਦੇ ਹਾਂ, ਇੱਕ ਦੋ ਬੁੰਗੇ ਤਰਨ ਤਾਰਨ ਸਾਹਿਬ ਪੁਰਾਣੇ ਮੌਜੂਦ ਨੇ, ਹਜ਼ੂਰ ਸਾਹਿਬ ਵੀ ਪੁਰਾਣੇ ਬੁੰਗੇ ਸਨ, ਪਰ ਉਹ ਵੀ ਹੁਣ ਉੱਥੇ ਢਾਹ ਦਿੱਤੇ ਗਏ। ਸੋ ਪੁਰਾਣੇ ਬੁੰਗੇ ਜਿਹੜੇ ਉਹ ਇੱਦਾਂ ਬਣਾਏ ਜਾਂਦੇ ਸਨ ਵੀ ਜੇ ਲੋੜ ਪਵੇ ਕਿਲੇ ਦਾ ਕੰਮ ਲਿਆ ਜਾਵੇ। ਸਿੰਘਾਂ ਦੇ ਅਸਥਾਨ ਹੁੰਦੇ ਸਨ, ਸਿੰਘ ਉੱਥੇ ਰਹਿੰਦੇ ਸਨ, ਸਿੰਘਾਂ ਦੇ ਉਹ ਘਰ ਸਨ, ਇੱਕ ਤਰ੍ਹਾਂ ਦੇ ਡੇਰੇ ਸਨ। ਸੋ ਸਿੰਘਾਂ ਦੇ ਬੁੰਗੇ, ਛਾਉਣੀਆਂ ਜਿਹੜੀਆਂ ਖਾਲਸੇ ਦੀਆਂ, ਉਹ ਭਾਈ ਤਾਰਾ ਸਿੰਘ ਨੇ ਬੁੰਗਾ ਬਣਾਇਆ ਪਿੰਡ ਵਾਂ ਦੇ ਵਿੱਚ। ਸਾਹਿਬ ਰਾਏ ਪੰਨੂ ਦੱਸ ਰਿਹਾ। ਹਾਂਜੀ,
ਦਇਓ ਰੌਲ ਉਨ ਗਿਰਦੈ ਪਾਏ,
ਹੇ ਖਾਨ ਸਾਹਿਬ, ਤਾਰਾ ਸਿੰਘ ਨੇ ਪੂਰੇ ਇਲਾਕੇ 'ਚ ਰੌਲਾ ਪਾਇਆ ਹੋਇਆ। ਉਹ ਡਾਕੇ ਮਾਰਦਾ, ਉਹ ਧਾੜਵੀਆਂ ਨੂੰ, ਚੋਰਾਂ ਨੂੰ ਆਪਣੇ ਕੋਲ ਰੱਖਦਾ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਉਹ ਸਰਕਾਰ ਦਾ ਮਾਮਲਾ ਲੋਕਾਂ ਕੋਲੋਂ ਆਪ ਉਗਰਾ ਲੈਂਦਾ। ਹਾਂਜੀ,
ਤੋ ਹੁਕਮ ਉਸ ਪੁੱਛੀ ਸਲਾਹੇ,
ਹਾਂ ਤੁਹਾਡਾ ਰਾਜ ਕਾਹਦਾ ਰਾਜ ਹੈ? ਜੇ ਸਾਡੇ ਵਰਗਿਆਂ ਦੇ ਘੋੜੀਆਂ ਘੋੜੇ ਖੋਏ ਜਾ ਰਹੇ ਨੇ, ਸਾਡਾ ਮਾਮਲਾ ਖੋਇਆ ਜਾ ਰਿਹਾ, ਸਾਡੀ ਬੇਇੱਜ਼ਤੀ ਹੋ ਰਹੀ ਹੈ। ਇੱਦਾਂ ਜਦੋਂ ਸਾਹਿਬ ਰਾਜ ਨੇ ਵਧਾ ਚੜ੍ਹਾ ਕੇ ਗੱਲਾਂ ਕੀਤੀਆਂ ਅਤੇ ਨਵਾਬ ਪੁੱਛਣ ਲੱਗਾ ਵੀ ਇਹ ਦੱਸ, ਤਾਰਾ ਸਿੰਘ ਕਿੰਨਾ ਕੁ ਸਮਾਨ ਹੈ, ਕਿੱਡਾ ਕੁ ਉਹਦੇ ਕੋਲ ਬੁੰਗਾ ਹੈ, ਕਿੰਨੇ ਕੁ ਉਹਦੇ ਕੋਲ ਘੋੜੇ ਨੇ, ਕਿੰਨੇ ਕੁ ਉਹਦੇ ਕੋਲ ਬੰਦੇ ਨੇ, ਕਿੰਨੇ ਕੁ ਉਹਦੇ ਕੋਲ ਹਥਿਆਰ ਨੇ, ਆਪਾਂ ਉਹਦਾ ਬੰਦੋਬਸਤ ਕਰੀਏ। ਹਾਂਜੀ,
ਕਿਤੇ ਕੁ ਜਮਈਅਤ ਹੈ ਤਿੰਨ ਪਾਹੇ,
ਨਵਾਬ ਪੁੱਛਦਾ ਸਾਹਿਬ ਰਾਏ ਨੂੰ ਕਿ ਚੌਧਰੀ ਜੀ ਇਹ ਦੱਸੋ, ਸਿੱਖਾਂ ਦੇ ਕੋਲ ਕਿੰਨੀ ਕੁ, ਤਾਰਾ ਸਿੰਘ ਕੋਲ ਕਿੰਨੀ ਕੁ ਫੌਜ ਹੈ?
ਜੱਟ ਕਹੀ ਉਸ ਪੈਗੜ ਨਾਹੀ,
ਤੇ ਸਾਹਿਬ ਰਾਏ ਪੰਨੂ ਕਹਿਣ ਲੱਗਾ, ਉਹਦੇ ਕੋਲ ਕੋਈ ਕਿਲਾ ਨਹੀਂ, ਕੋਈ ਵੱਡਾ ਸਥਾਨ ਨਹੀਂ ਹੈ।
ਦੋ ਇੱਕ ਚੁਬਾਰੇ ਹੈ ਉਨ ਪਾਹੀ,
ਜਿਹੜਾ ਤਾਰਾ ਸਿੰਘ ਦਾ ਬੁੰਗਾ ਹੈ ਉਹ ਕੋਈ ਕਿਲਾ ਨਹੀਂ, ਕੋਈ ਗੜੀ ਵੀ ਨਹੀਂ, ਬਸ ਦੋ ਤਿੰਨ ਚੁਬਾਰੇ ਹਨ, ਥੱਲੇ ਘਰ ਹਨ, ਇੱਕ ਦੋ ਕਮਰੇ ਥੱਲੇ ਹਨ, ਇੱਕ ਦੋ ਚੁਬਾਰੇ ਉੱਤੇ ਹਨ, ਬਸ ਉਹਨਾਂ ਚੁਬਾਰਿਆਂ 'ਚ ਬਹਿ ਕੇ ਬੰਦੂਕਾਂ ਚਲਾ ਲੈਣਗੇ, ਉਸ ਤੋਂ ਵੱਧ ਕੇ ਉਹਨਾਂ ਕੋਲ ਕੋਈ ਵੱਡਾ ਕਿਲਾ ਕੋਟ ਨਹੀਂ ਹੈ।
10-20 ਸਿੰਘ ਤੋਂ ਸਦ ਹੀ ਰਹੇ,
ਹਾਂ ਉਹਦੇ ਕੋਲ ਫੌਜ ਇੰਨੀ ਕੁ, 10-20 ਸਿੰਘ ਉਹਦੇ ਕੋਲ ਹਮੇਸ਼ਾ ਰਹਿੰਦੇ ਨੇ। ਦਸ ਵੀਹ ਬੰਦੇ ਓਹਦੇ ਡੇਰੇ ਚ ਰਹਿੰਦੇ ਨੇ ਹਰ ਵੇਲੇ।
ਦਸ ਪੰਜ ਔਰ ਭੀ ਆਵਹ ਜਹੈ,
ਦਸ ਪੰਜ ਆਉਂਦੇ ਜਾਂਦੇ ਵੀ ਨੇ, ਯਾਨੀ ਓਹਦੇ ਕੋਲ ਫੌਜ ਬਹੁਤੀ ਨਹੀਂ, ਵੱਧ ਤੋਂ ਵੱਧ 25-30-50 ਬੰਦੇ ਹੋ ਸਕਦੇ ਨੇ। ਦਸ ਪੰਜ ਉੱਥੇ ਰਹਿੰਦੇ ਨੇ, ਦਸ ਪੰਜ ਆਏ ਜਾਏ ਰਹਿੰਦੇ ਨੇ ਆਉਂਦੇ।
ਕਿਸ ਨੇਜੋ ਕਿਸ ਪਹਿ ਤਲਵਾਰ,
ਉਹ ਜਿਹੜੇ ਉਹਦੇ ਕੋਲ ਰਹਿੰਦੇ ਨੇ ਉਹਨਾਂ ਕੋਲ ਕਿਸੇ ਕੋਲ ਬਰਛਾ ਹੁੰਦਾ ਤੇ ਕਿਸੇ ਦੇ ਗਾਤਰੇ ਤਲਵਾਰ ਹੁੰਦੀ ਹੈ।
ਕਈ ਰਹਿ ਤਹਿ ਬਿਨ ਹਥਿਆਰ,
ਤੇ ਕਈ ਬਿਨਾਂ ਹਥਿਆਰਾਂ ਵਾਲੇ ਵੀ ਨੇ, ਭਾਵ ਉਹਨਾਂ ਕੋਲ ਬਹੁਤੇ ਚੰਗੇ ਹਥਿਆਰ ਨਹੀਂ, ਐਵੇਂ ਡਰਨ ਦੀ ਲੋੜ ਨਹੀਂ, ਕੋਈ ਬਹੁਤੀ ਫੌਜ ਸਿੱਖਾਂ ਦੇ ਕੋਲ ਨਹੀਂ ਹੈ।
ਸੁਣ ਹਾਕਮ ਚੜਿਓ ਪਟਿਓ ਧਾਏ,
ਇਹ ਸੁਣ ਕੇ ਹਾਕਮ ਦਾ ਹੌਸਲਾ ਵੱਧ ਗਿਆ। ਉਹਨੇ ਆਖਿਆ ਜੇ ਇੰਨੀ ਕੁ ਗੱਲ ਹੈ ਤੇ ਮੈਂ ਖੱਬੇ ਹੱਥ ਨਾਲ ਮਾਰ ਲੈਣੇ, 25-30 ਬੰਦੇ ਮੇਰੇ ਸਾਹਮਣੇ ਕਿੰਨੇ ਕੱਢਣਗੇ। ਉਹਨੇ ਹਾਕਮ ਨੇ ਆਪਣੀ ਫੌਜ ਤਿਆਰ ਕੀਤੀ ਹੈ।
ਮੋਹਰੇ ਤੋਰਿਓ ਕਰ ਸਾਹਿਬ ਰਾਏ,
ਸਾਹਿਬ ਰਾਏ ਨੂੰ ਅੱਗੇ ਲਾ ਕੇ ਹਾਕਮ ਤੁਰ ਪਿਆ ਪੱਟੀ ਦਾ।
80 ਪਿਆਦੋ 25 ਸਵਾਰ,
ਭਾਈ ਰਤਨ ਸਿੰਘ ਜੀ ਕਹਿੰਦੇ 80 ਪੈਦਲ ਤੇ 25 ਘੋੜ ਸਵਾਰਾਂ ਦੀ ਫੌਜ ਲੈ ਕੇ ਪੱਟੀ ਦਾ ਨਵਾਬ ਵਾਂ ਪਿੰਡ ਵੱਲ ਤੁਰ ਪਿਆ ਹੈ।
ਤੁਰੇ ਧੁਰੋਂ ਕਰਤ ਮਾਰੋ ਮਾਰ,
ਔਰ ਮਾਰੋ ਮਾਰ ਕਰਦੇ ਤੁਰੇ ਨੇ ਵੀ, ਜਾਂਦਿਆਂ ਹੀ ਸਿੰਘਾਂ ਨੂੰ ਮਾਰ ਦਿਆਂਗੇ।
ਦੋਹਰਾ ਵਹਿ ਫੁੱਟਦੀ ਤੇ ਵਹਿ ਆਇਓ ਮਤ, ਸਿੰਘ ਸੁਣ ਨੱਠ ਜਾਏ।
ਉਹ ਰਾਤ ਨੂੰ ਤੁਰੇ ਨੇ, ਅੱਧੀ ਕੁ ਰਾਤ ਨੂੰ ਅੰਮ੍ਰਿਤ ਵੇਲੇ ਨੂੰ, ਯਾਨੀ 2:30-3 ਵਜੇ ਨਿਕਲੇ ਵੀ ਆਪਾਂ ਸਿੰਘਾਂ ਨੂੰ ਜਾਂਦੇ ਹੀ ਦੱਬ ਲਈਏ, ਸਵੇਰੇ ਸਵੇਰੇ ਕਿਤੇ ਸਿੰਘ ਨੱਠ ਨਾ ਜਾਣ, ਸਾਡੇ ਪਹੁੰਚਣ ਤੋਂ ਪਹਿਲਾਂ ਕਿਤੇ ਸਿੰਘ ਦੌੜ ਨਾ ਜਾਣ, ਰਾਤ ਨੂੰ ਹੀ ਉਹਨਾਂ ਨੂੰ ਸਵੇਰੇ ਅੰਮ੍ਰਿਤ ਵੇਲੇ ਸੁੱਤੇ ਪਿਆਂ ਨੂੰ ਦਬਾ ਲਈਏ। ਪਰ ਸਾਹਿਬ ਰਾਏ ਨੂੰ ਇਹ ਨਹੀਂ ਸੀ ਪਤਾ ਵੀ ਸਿੰਘ ਸਵੇਰੇ ਨਹੀਂ ਸੌਇਆ ਕਰਦੇ, ਅੰਮ੍ਰਿਤ ਵੇਲੇ ਤੇ ਸਿੰਘ 2:30 ਵਜੇ ਇਸ਼ਨਾਨ ਪਾਣ ਕਰਕੇ ਗੁਰਬਾਣੀ ਪੜ੍ਹਨ ਲੱਗ ਜਾਂਦੇ, ਤਿਆਰ ਬਰ ਤਿਆਰ ਹੋ ਜਾਂਦੇ। ਇਸ ਕਰਕੇ ਸਾਹਿਬ ਰਾਏ ਤੇ ਪੱਟੀ ਦਾ ਨਵਾਬ ਸਵੇਰੇ ਸਵੇਰੇ ਆਏ ਵੀ ਸਿੰਘਾਂ ਨੂੰ ਸੁੱਤੇ ਪਿਆਂ ਨੂੰ ਦੱਬਾਂਗੇ। ਹਾਂਜੀ,
ਲਈਯੁਗ ਘੇਰ ਸਵੇਰ ਤੋਂ ਦਈਯੁਗ ਲਾਹੌਰ ਪਹੁੰਚਾਏ,
ਸਵੇਰੇ ਹੀ ਘੇਰ ਕੇ ਫੜ ਲਾਂਗੇ ਇਹਨਾਂ ਨੂੰ, ਮਾਰ ਦਿਆਂਗੇ ਜਾਂ ਫੜ ਕੇ ਗ੍ਰਿਫਤਾਰ ਕੇ ਲਾਹੌਰ ਭੇਜ ਦਿਆਂਗੇ ਤੇ ਆਪੇ ਜ਼ਕਰੀਆ ਖਾਂ ਉਹਨਾਂ ਨੂੰ ਸਜ਼ਾ ਦੇ ਕੇ ਮਾਰ ਦੇਵੇਗਾ। ਹਾਂਜੀ,
ਚੌਪਈ ਇਤ ਬਘੇਲ ਸਿੰਘ ਬਾਣੀ ਕੋ ਭੋਗ ਪਾਇਓ,
ਸਾਧ ਸੰਗਤ ਜੀ ਇੱਧਰ ਸਵੇਰ ਦਾ ਟਾਈਮ ਹੋਇਆ, ਬਾਬਾ ਬਘੇਲ ਸਿੰਘ ਜੀ ਅੰਮ੍ਰਿਤ ਵੇਲੇ ਨਿਤਨੇਮ ਤੋਂ ਵਿਹਲੇ ਹੋਏ, ਉਹਨਾਂ ਨੇ ਬਾਣੀ ਪੜ੍ਹੀ ਗੁਰੂ ਸਾਹਿਬ ਜੀ ਦੀ ਤੇ ਬਾਣੀ ਦਾ ਭੋਗ ਪਾ ਕੇ
ਕਰ ਅਰਦਾਸ ਸਿੰਘ ਜੰਗਲੇ ਧਾਇਓ,
ਇਸ ਅਰਦਾਸ ਬੇਨਤੀ ਕਰਕੇ ਨਿਤਨੇਮ ਦੀ ਸਮਾਪਤੀ ਕਰਕੇ ਤੇ ਬਾਬਾ ਜੀ ਜੰਗਲ ਪਾਣੀ ਵੱਲ ਬਾਹਰ ਤੁਰ ਪਏ।
ਆਵਤ ਫੌਜ ਤੁਰਕ ਨਦਰ ਉਸ ਆਈ,
ਤੇ ਅੱਗੋਂ ਨੇ ਵੇਖਿਆ ਵੀ ਤੁਰਕਾਂ ਦੀ ਫੌਜ ਆ ਰਹੀ, ਹੱਥ ਵਿੱਚ ਨੇਜਾ ਗਾਤਰੇ ਤਲਵਾਰ ਢਾਲ ਤੇ ਗੜਵਾ ਸਰਬਲੋਹ ਦਾ ਪੁਰਾਤਨ, ਨਿਹੰਗਾ ਸਿੰਘਾਂ ਦੇ ਹੱਥ ਵਿੱਚ ਤੁਸੀਂ ਵੇਖਿਆ ਹੋਣਾ ਲੋਹੇ ਦਾ ਗੜਵਾ ਹੁੰਦਾ ਸੀ, ਉਹ ਜਿਹੜਾ ਲੋਹੇ ਦਾ ਗੜਵਾ ਹੁੰਦਾ ਸੀ ਸਿੰਘਾਂ ਦੇ ਸਾਰੇ ਜਲ ਪਾਣੀ ਦੀ ਸਾਰੀ ਕਿਰਿਆ ਉਹਦੇ ਨਾਲ ਹੁੰਦੀ ਸੀ, ਤੇ ਉਹ ਲੋਹੇ ਦਾ ਗੜਵਾ ਇਕੱਲਾ ਗੜਵਾ ਹੀ ਨਹੀਂ ਸੀ, ਉਹ ਹਥਿਆਰ ਵੀ ਬੜਾ ਹੁੰਦਾ ਸੀ। ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੁਕਤਸਰ ਦੇ ਜੰਗ ਦਾ ਜਦੋਂ ਮਹਾਰਾਜ ਠਹਿਰੇ ਸਨ ਨਾ ਟਿੱਬੀ ਸਾਹਿਬ, ਉੱਥੇ ਜ਼ਿਕਰ ਆਉਂਦਾ ਵੀ ਸਤਿਗੁਰੂ ਸਰਬਲੋਹ ਦਾ ਗੜਵਾ ਲੈ ਕੇ ਜੰਗਲ ਪਾਣੀ ਗਏ ਤੇ ਜਦੋਂ ਸਤਿਗੁਰੂ ਜੀ ਬੈਠਣ ਲੱਗੇ ਝਾੜੀਆਂ 'ਚ ਪਿੱਛੇ ਤੁਰਕ ਲੁਕਿਆ ਹੋਇਆ ਸੀ, ਉਹਨੇ ਮਹਾਰਾਜ ਦੇ ਉੱਤੇ ਤਲਵਾਰ ਦਾ ਵਾਰ ਕਰ ਦਿੱਤਾ, ਉਸੇ ਹੱਥ ਵਿੱਚ ਮਹਾਰਾਜ ਦੇ ਗੜਵਾ ਸੀ, ਫੁਰਤੀ ਦੇ ਨਾਲ ਮਹਾਰਾਜ ਨੇ ਗੜਵੇ 'ਤੇ ਹੀ ਉਹ ਤਲਵਾਰ ਦਾ ਵਾਰ ਰੋਕ ਲਿਆ ਅਤੇ ਉਹੀ ਗੜਵਾ ਘੁਮਾ ਕੇ ਉਹਦੇ ਸਿਰ 'ਚ ਮਾਰਿਆ ਅਤੇ ਉੱਥੇ ਹੀ ਫੇਰ ਦਿੱਤਾ। ਉਹਦੀ ਕਬਰ ਉੱਥੇ ਬਣੀ ਹੋਈ ਹੈ, ਅੱਜ ਤੱਕ ਉੱਥੇ ਉਹਦੀ ਕਬਰ 'ਤੇ ਸਿੰਘ ਜੁੱਤੀਆਂ ਮਾਰਦੇ ਆ, ਨੇਜੇ ਮਾਰਦੇ ਆ ਜਦੋਂ ਮੱਲਾ ਜਾਂਦਾ। ਸੋ ਇਹ ਗੜਵਾ ਜਿਹੜਾ ਸਰਬਲੋਹ ਦਾ ਹੱਥ ਵਿੱਚ ਭਾਈ ਬਘੇਲ ਸਿੰਘ ਦੇ, ਅਤੇ ਬਾਬਾ ਬਘੇਲ ਸਿੰਘ ਇੱਕ ਹੱਥ ਵਿੱਚ ਬਰਛਾ ਲੈ ਕੇ ਢਾਲ ਤਲਵਾਰ ਗਾਤਰੇ ਪਾਈ ਬਾਹਰ ਜਾ ਰਿਹਾ ਹੈ। ਹਾਂਜੀ,
ਥੀ ਤੁਰਕਣ ਸਿਰ ਸਿੰਘਨ ਅਵਾਈ,
ਉਹਨੂੰ ਅੰਦਾਜ਼ਾ ਸੀ ਬਘੇਲ ਸਿੰਘ ਨੂੰ ਵੀ ਤੁਰਕਾਂ ਦਾ ਆਉਣਾ ਤਾਂ ਹੈ ਹੀ, ਅੱਜ ਭਾਵੇਂ ਕੱਲ੍ਹ ਆ ਜਾਣਗੇ। ਉਹਦੇ ਮਨ 'ਚ ਪਹਿਲਾਂ ਹੀ ਗੱਲ ਖਟਕ ਰਹੀ ਸੀ, ਉਹਨੇ ਵੇਖਿਆ ਵੀ ਸਵੇਰੇ ਸਵੇਰੇ ਘੋੜਿਆਂ 'ਤੇ ਬੰਦੇ ਤੁਰੇ ਆਉਂਦੇ ਕੌਣ ਨੇ। ਹਾਂਜੀ,
ਉਸ ਹੱਥ ਨੇਜੋ ਔ ਗਾਤਰੇ ਤਲਵਾਰ,
ਹੱਥ ਵਿੱਚ ਬਾਬੇ ਬਘੇਲ ਸਿੰਘ ਦੇ ਨੇਜਾ ਸੀ, ਬੜਾ ਜੰਗੀ ਬਰਛਾ ਸੀ ਤੇ ਗਾਤਰੇ ਤਲਵਾਰ ਪਾਈ ਹੋਈ ਸੀ।
ਗੜਵੋ ਹੱਥ ਦੂਏ ਜਲ ਸੋਚ ਵਾਰ,
ਔਰ ਇੱਕ ਹੱਥ ਵਿੱਚ ਖੱਬੇ ਹੱਥ ਵਿੱਚ ਬਾਬਾ ਜੀ ਦੇ ਸਰਬਲੋਹ ਦਾ ਗੜਵਾ ਜਲ ਦਾ ਭਰਿਆ ਹੋਇਆ ਸੀ। ਹਾਂਜੀ,
ਵੇਖ ਸਿੰਘ ਚਿਤ ਮਤਾ ਮਤਾਇਆ,
ਜਦੋਂ ਉਹਨੇ ਵੇਖਿਆ ਤੁਰਕਾਂ ਦੀ ਫੌਜ ਆ ਰਹੀ ਹੈ, ਪਛਾਣ ਲਏ ਵੀ ਤੁਰਕੀ ਆ ਰਹੇ, ਸਿੰਘ ਤੇ ਆ ਨਹੀਂ ਸਕਦੇ, ਬਗਾਨੇ ਬੰਦੇ ਨੇ ਆਪ ਹੀ ਸਾਡੇ ਡੇਰੇ ਵੱਲ ਰਹੇ ਨੇ, ਤੇ ਬਾਬਾ ਜੀ ਨੇ ਮਨ ਚ ਮਤਾ ਪਕਾ ਲਿਆ ਬਾਬਾ ਬਘੇਲ ਸਿੰਘ ਜੀ ਨੇ।
ਅਬ ਖਬਰ ਕਰਨ ਜਾਓ ਜੇ ਪਿਛਲੇ ਦਾ ਆ,
ਵੀ ਜੇ ਮੈਂ ਹੁਣ ਪਿਛਲੇ ਸਿੰਘਾਂ ਨੂੰ ਦੱਸਣ ਜਾਵਾਂ ਵੀ ਖਾਲਸਾ ਜੀ ਤੁਰਕਾਂ ਦੀ ਫੌਜ ਆ ਗਈ, ਤਗੜੇ ਹੋ ਜਾਓ, ਸਾਵਧਾਨ ਹੋ ਜਾਓ। ਹਾਂਜੀ,
ਸਿੰਘ ਕਹਾਂਗੇ ਡਰ ਮੁੜ ਆਇਆ,
ਮੇਰੇ ਸਾਥੀ ਕਹਿਣਗੇ ਬਘੇਲ ਸਿੰਘ ਡਰ ਕੇ ਆ ਗਿਆ। ਸਿੰਘ ਕਹਿਣਗੇ ਡਰ ਮੁੜ ਆਇਆ, ਮੇਰੇ ਨਾਲ ਦੇ ਸਿੰਘ ਬਾਬਾ ਤਾਰਾ ਸਿੰਘ ਜੀ ਵਰਗੇ ਕਹਿਣਗੇ ਬਘੇਲ ਸਿੰਘ ਡਰ ਕੇ ਮੁੜ ਆਇਆ ਪਿਛਾ ਨੂੰ। ਹਾਂਜੀ,
ਇਹਨੇ ਹੀ ਥੋ ਦੰਗੋ ਉਠਾਇਆ,
ਤੇ ਨਾਲੇ ਕਹਿਣਗੇ ਲੜਾਈ ਵੀ ਇਹਨੇ ਛੇੜੀ ਸੀ। ਬਘੇਲ ਸਿੰਘ ਹੀ ਘੋੜੀਆਂ ਕੱਢ ਕੇ ਲੈ ਗਿਆ ਸੀ ਨਾ ਰਾਜੇ ਆਲਾ ਸਿੰਘ ਕੋਲ, ਉੱਥੇ ਪਹੁੰਚਾਈਆਂ ਸੀ, ਤੇ ਬਘੇਲ ਸਿੰਘ ਹੀ ਮੇਨ ਮੁੱਦੇ ਦੀ ਜੜ ਹੈ, ਤੇ ਆਪ ਡਰ ਕੇ ਪਿਛਾ ਆ ਗਿਆ, ਤੇ ਸਿੰਘ ਸਾਰੇ ਮੈਨੂੰ ਮਖੌਲਾਂ ਕਰਨਗੇ। ਹਾਂਜੀ,
ਉਨਕੋ ਖਬਰ ਆਪੇ ਹੋਏ ਆਊਗ।
ਬਾਬਾ ਬਘੇਲ ਸਿੰਘ ਸੋਚਦਾ ਸਿੰਘਾਂ ਨੂੰ ਆਪੇ ਪਤਾ ਲੱਗ ਜਾਣਾ, ਜਦੋਂ ਇੱਥੇ ਲੋਹੇ ਤੇ ਲੋਹਾ ਖੜਕੇਗਾ, ਖੰਡਾ ਖੜਕੇਗਾ, ਯੁੱਧ ਹੋਏਗਾ, ਸਾਥੀ ਸਿੰਘ ਆਪੇ ਜਾਗ ਪੈਣਗੇ, ਉਹ ਤਾਂ ਤਿਆਰ ਬਰ ਤਿਆਰ ਹੋ ਜਾਣਗੇ। ਇੱਥੇ ਮੈਂ ਹੁਣ ਆਪਣਾ ਕੰਮ ਪੂਰਾ ਕਰਾਂ। ਹਾਂਜੀ,
ਮਾਰਕੂਟ ਜਬ ਜੰਗ ਕੀ ਪਾਊ,
ਜਦੋਂ ਇੱਥੇ ਮਾਰਕੁੱਟ ਪਏਗੀ, ਲੋਹੇ ਤੇ ਲੋਹਾ ਖੜਕੇਗਾ, ਖੰਡਾ ਖੜਕੇਗਾ, ਆਪੇ ਖਾਲਸੇ ਨੂੰ ਖਬਰ ਹੋ ਜਾਏਗੀ। ਮੈਂ ਹੁਣ ਪਿੱਛੇ ਨਹੀਂ ਜਾਣਾ ਦੱਸਣ ਵਾਸਤੇ, ਮਨ ਚ ਸੋਚ ਰਿਹਾ ਹੈ। ਹਾਂਜੀ,
ਦਇਓ ਲਲਕਾਰੋ ਤੁਰਕਨ ਬੁਲਾਏ,
ਬਾਬਾ ਬਘੇਲ ਸਿੰਘ ਜੀ ਨੇ ਇਰਾਦਾ ਕਰ ਲਿਆ, ਸਾਹਮਣੇ ਜਿਹੜੀ ਤੁਰਕਾਂ ਦੀ ਫੌਜ ਇੱਧਰ ਲੰਘੀ ਜਾ ਰਹੀ ਸੀ, ਉਹਨਾਂ ਨੂੰ ਲਲਕਾਰਾ ਮਾਰਿਆ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾ ਕੇ। ਹਾਂਜੀ,
ਤੁਮ ਤੁਰਿਓ ਅੱਗੇ ਹਮ ਬਾਤ ਸੁਣਾਏ,
ਉਹ ਕਿੱਧਰ ਜਾ ਰਹੇ ਹੋ ਗੀਤੀਓ, ਜਰਾ ਮੇਰੀ ਗੱਲ ਸੁਣ ਕੇ ਜਾਇਆ ਜੇ। ਹਾਂਜੀ,
ਸੋ ਸਾਹਿਬ ਰਾਏ ਲਿਓ ਪਛਾਣ,
ਜਦੋਂ ਬਾਬਾ ਬਘੇਲ ਸਿੰਘ ਨੇ ਜੈਕਾਰਾ ਗਜਾਇਆ, ਬੜੀ ਗਰਜਵੀ ਆਵਾਜ਼ ਲਲਕਾਰਿਆ, ਉਹ ਸਾਹਿਬ ਰਾਏ ਨੇ ਆਵਾਜ਼ ਪਛਾਣ ਲਈ। ਹਾਂਜੀ,
ਕਹੇ ਉਹ ਹਾਕਮ ਹੈ ਮਤ ਇਹ ਪਾਏ ਜਾਣ,
ਉਹ ਸਾਹਿਬ ਰਾਏ ਕਹਿਣ ਲੱਗਾ ਹਾਕਮ ਨੂੰ, ਕਹਿੰਦਾ ਖਾਨ ਸਾਹਿਬ ਆਹ ਬੰਦਾ ਪੁਆੜੇ ਦੀ ਜੜ ਹੈ, ਮੇਨ ਮੁੱਦਾ ਤਾਂ ਇਹੀ ਹੈ, ਇਹ ਕਿਤੇ ਭੱਜ ਨਾ ਜਾਵੇ, ਇਹਨੂੰ ਫੜੋ। ਹਾਂਜੀ,
ਇਹ ਹੈ ਸਿੰਘਨ ਮੈਂ ਵੱਡੀ ਬਿਆਦ,
ਇਹ ਸਿੰਘਾਂ ਦੇ ਪੰਥ ਵਿੱਚ ਵੱਡੀ ਬਿਆਦ ਹੈ, ਇਹ ਵੱਡਾ ਲੜਾਈ ਦਾ ਘਰ ਹੈ, ਇਹ ਬਹੁਤ ਲੜਾਕਾ ਯੋਧਾ ਹੈ ਸਿੰਘਾਂ ਦੇ ਪੰਥ ਵਿੱਚ, ਜਿਹੜਾ ਕਿਸੇ ਤੋਂ ਡਰਦਾ ਨਹੀਂ।
ਇਸ ਇੱਕ ਮਾਰੇ ਹੋਏ ਜੈ ਹੈ ਆਦ,
ਇਹ ਕੱਲਾ ਬਘੇਲ ਸਿੰਘ ਮਰ ਗਿਆ ਤੇ ਅੱਧੇ ਰਹਿ ਜਾਣਗੇ ਸਿੱਖ। ਹਾਂਜੀ,
ਇਹੀ ਚੋਰ ਹੈ ਘੋੜੀਆਂ ਵਾਰੋ,
ਇਹੀ ਹੈ ਮੇਰੀਆਂ ਘੋੜੀਆਂ ਲੈ ਕੇ ਗਿਆ, ਕਹਿੰਦਾ ਇਹੀ ਚੋਰ ਹੈ ਜਿਹੜਾ ਮੇਰੀਆਂ ਘੋੜੀਆਂ ਕੱਢ ਕੇ ਲੈ ਗਿਆ ਹੈ।
ਹੈ ਸਿੰਘਾਂ ਮਦ ਵੱਡੋ ਖੁਆਰੋ,
ਇਹ ਸਿੰਘਾਂ ਵਿੱਚ ਸਭ ਤੋਂ ਵੱਡਾ ਲੜਾਕਾ, ਸਭ ਤੋਂ ਵੱਡਾ ਖਤਰਨਾਕ ਬੰਦਾ ਇਹੀ ਹੈ।
ਦੋਹਰਾ ਤੋ ਹਾਕਮ ਹੱਲਾ ਕੀਓ, ਮਤ ਸਿੰਘ ਪਾਵੇ ਜਾਣ,
ਤੋ ਹਾਕਮ ਹੱਲਾ ਕੀਓ, ਹਾਕਮ ਨੇ ਹੁਕਮ ਦੇ ਤਾ, ਕਹਿੰਦੇ ਫੜ ਲਓ, ਹੱਲਾ ਕਰ ਦਿਓ, ਤੇ ਸਿੰਘ ਕਿਤੇ ਭੱਜ ਨਾ ਜਾਵੇ, ਕਿਤੇ ਦੌੜ ਨਾ ਜਾਵੇ। ਆਪਣੇ ਸਾਥੀਆਂ ਨੂੰ ਜਿਹੜੇ ਉਹ ਨਾਲ 100-150 ਸਿਪਾਹੀ ਲਿਆਇਆ ਸੀ ਨਾ ਹਾਕਮ, ਉਹਨਾਂ ਨੂੰ ਹੁਕਮ ਦੇ ਦਿੱਤਾ ਭਾਈ ਬਘੇਲ ਸਿੰਘ ਤੇ ਹੱਲਾ ਕਰਨ ਦਾ।
ਸਿੰਘ ਭੀ ਅੱਗੇ ਕੁੱਦ ਪਿਓ, ਤੈ ਹੀ ਮੱਚ ਗਿਓ ਘਾਣ,
ਅੱਗੋਂ ਬਾਬਾ ਬਘੇਲ ਸਿੰਘ ਜੀ ਵੀ ਕੁੱਦ ਕੇ ਪੈ ਗਿਆ, ਜਿਵੇਂ ਬੱਬਰ ਸ਼ੇਰ ਸ਼ਿਕਾਰ ਤੇ ਪੈਂਦਾ। ਬੜਾ ਫੁਰਤੀਲਾ ਯੋਧਾ ਸੀ ਬਘੇਲ ਸਿੰਘ, ਉਹਨੇ ਇਹ ਨਹੀਂ ਗਿਣਿਆ ਵੀ ਮੈਂ ਇਕੱਲਾ ਆ ਤੇ ਉਹ ਸੈਂਕੜੇ ਨੇ। ਸਾਧ ਸੰਗਤ ਜੀ, ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਸੀ। ਦਸਵੇਂ ਪਾਤਸ਼ਾਹ ਨੇ ਅੰਬਾਲੇ ਦੀ ਧਰਤੀ ਜਿੱਥੇ ਦਾਸ ਦਾ ਜਨਮ ਹੋਇਆ, ਸਾਧ ਸੰਗਤ ਜੀ ਹੋ ਸਕਦਾ ਤੁਹਾਡੇ ਚੋਂ ਕਈਆਂ ਨੇ ਸਥਾਨ ਦੇ ਦਰਸ਼ਨ ਕੀਤੇ ਵੀ ਹੋਣ, ਉੱਥੇ ਦੋ ਗੁਰਦੁਆਰੇ ਨੇ, ਗੁਰਦੁਆਰਾ ਗੋਬਿੰਦਪੁਰਾ ਅਤੇ ਗੁਰਦੁਆਰਾ ਬਾਦਸ਼ਾਹੀ ਬਾਗ। ਉਹਦਾ ਇਤਿਹਾਸ ਇਹ ਹੈ ਵੀ ਜਦੋਂ ਮਹਾਰਾਜ ਉੱਥੇ ਆਏ ਤਾਂ ਇੱਕ ਕਾਜੀ ਨੂਰਦੀਨ ਜਿਹੜਾ ਸ਼ਹਿਰ ਦਾ ਕਾਜੀ ਸੀ, ਉਸ ਕਾਜੀ ਨੇ ਮਹਾਰਾਜ ਦਸਵੇਂ ਪਾਤਸ਼ਾਹ ਤੋਂ 8 ਕੁ ਸਾਲ ਦੇ ਸਨ ਬਾਲ ਅਵਸਥਾ 'ਚ, ਬਾਜ ਸੱਚੇ ਪਾਤਸ਼ਾਹ ਕੋਲ ਬੜਾ ਸੋਹਣਾ ਕਾਜੀ ਨੇ ਆਖਿਆ ਗੁਰੂ ਸਾਹਿਬ ਜੀ ਨੂੰ ਵੀ ਮੇਰੇ ਬਾਜ ਨਾਲ ਬਾਜ ਲੜਾਓ। ਕਾਜੀ ਦੇ ਮਨ 'ਚ ਬੇਈਮਾਨੀ ਸੀ ਵੀ ਜੇ ਬਾਜ ਗੁਰੂ ਸਾਹਿਬ ਦਾ ਮੈਂ ਖੋ ਲਵਾਂ, ਇਹਨਾਂ ਦਾ ਬਾਜ ਬੜਾ ਸੋਹਣਾ, ਇਹਨਾਂ ਨੂੰ ਮੈਂ ਭੁਲੇਖੇ 'ਚ ਪਾਗਾ, ਤੁਹਾਡਾ ਬਾਜ ਹਾਰ ਗਿਆ, ਮੇਰਾ ਜਿੱਤ ਗਿਆ। ਮਹਾਰਾਜ ਕਹਿੰਦੇ ਕਾਜੀ ਸਾਹਿਬ, ਜੇ ਸ਼ਕਤਾ ਸ਼ਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਬਾਜ ਦੇ ਬਾਜ ਦਾ ਕੀ ਮੁੱਕਾ, ਬਾਜ ਤੇ ਤਗੜੇ ਨੇ ਇੱਕੋ ਜੇ, ਉਹਦਾ ਕੀ, ਉਹਦੇ ਲੜਦੇ ਹੀ ਰਹਿੰਦੇ ਨੇ ਬਾਜ ਤਾਂ ਆਪਸ ਵਿੱਚ। ਆਨੰਦ ਤਾਂ ਆਵੇ, ਮਜ਼ਾ ਤਾਂ ਆਵੇ ਜੇ ਚਿੜੀਆਂ ਨਾਲ ਬਾਜ ਲੜਾਓ। ਤੂੰ ਆਪਣਾ ਬਾਜ, ਮਹਾਰਾਜ ਕਹਿੰਦੇ ਸਾਡਾ ਬਾਜ ਹੈ ਤੇਰੀਆਂ ਚਿੜੀਆਂ। ਉਹ ਕਹਿੰਦਾ ਮਖੌਲ ਕਰਦੇ ਹੋ, ਤੁਹਾਡਾ ਬਾਜ ਮੇਰੀਆਂ ਚਿੜੀਆਂ ਨੂੰ ਕਰਕੇ ਨਾਸ਼ਤਾ ਪਾਣੀ ਚਲਾ ਜਾਏਗਾ। ਮਹਾਰਾਜ ਕਹਿੰਦੇ ਫਿਰ ਉਲਟਾ ਕਰ ਲੈਂਦੇ ਹਾਂ, ਸਾਡੀਆਂ ਚਿੜੀਆਂ ਤੇਰਾ ਬਾਜ, ਕਹਿੰਦਾ ਇੱਦਾਂ ਕਰ ਲਓ। ਮਹਾਰਾਜ ਦਸਮ ਪਾਤਸ਼ਾਹ ਨਿਗਾਹ ਮਾਰੀ, ਦੋ ਚਿੜੀਆਂ ਉੱਥੇ ਜਮੋਏ ਦੇ ਦਰਖਤ ਤੇ ਬੈਠੀਆਂ ਸਨ। ਨਿਗਾਹ ਕੀਤੀ, ਨੇਤਰ ਦ੍ਰਿਸ਼ਟੀ ਦੇ ਨਾਲ ਅੰਮ੍ਰਿਤ ਸੰਚ ਦਿੱਤਾ, ਸ਼ਕਤੀ ਪਾ ਦਿੱਤੀ। ਦੋ ਚਿੜੀਆਂ ਨੇ ਬਾਜਾਂ ਦੇ ਉੱਤੇ ਹੱਲਾ ਕੀਤਾ, ਉਹਦਾ ਬਾਜ 1 ਕਿਲੋਮੀਟਰ ਦੂਰ ਜਾ ਕੇ ਬੋਟੀ ਬੋਟੀ ਕਰਕੇ ਸਮਾਨ ਤੋਂ ਥੱਲੇ ਸੁੱਟ ਦਿੱਤੀ। ਚਿੜੀਆਂ ਤੋਂ ਬਾਜ ਤੁੜਾਇਆ, ਬਚਨ ਕੀਤਾ, ਚਿੜੀਓਂ ਸੇ ਮੈਂ ਬਾਜ ਤੁੜਾਊਂ, ਗਿੱਦੜੋਂ ਸੇ ਮੈਂ ਸ਼ੇਰ ਬਣਾਊਂ, 1.25 ਲੱਖ ਸੇ ਏਕ ਲੜਾਊਂ, ਤਬਹਿ ਗੋਬਿੰਦ ਸਿੰਘ ਨਾਮ ਕਹਾਊਂ। ਤੋ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਦੀ ਸ਼ਕਤੀ, ਬਾਬਾ ਬਘੇਲ ਸਿੰਘ ਜੀ ਇਕੱਲੇ ਹੀ 100-150-200 ਸਿਪਾਹੀਆਂ ਦੇ ਨਾਲ ਯੁੱਧ ਕਰਨ ਲੱਗੇ ਹਨ। ਹਾਂਜੀ,
ਚੌਪਈ ਓਏ ਤੀਰ ਬੰਦੂਕ ਤੱਕ ਉਸੇ ਚਲਾਹੇ।
ਬਾਬਾ ਬਘੇਲ ਸਿੰਘ ਕੋਈ ਬੰਦੂਕ ਨਹੀਂ, ਕੋਈ ਤੀਰ ਕਮਾਨ ਨਹੀਂ, ਬਰਛਾ ਹੀ ਹੈ, ਗਾਤਰੇ ਤਲਵਾਰ ਹੈ, ਤੇ ਉਹ ਬਰਛੇ ਨਾਲ ਹੀ ਵੈਰੀ ਨੂੰ ਅੱਗੇ ਲਾਈ ਫਿਰਦਾ, ਜਿੱਧਰ ਜਾਂਦਾ ਮਾਰ ਕੇ ਬਰਛਾ ਪਰੋ ਸੁੱਟਦਾ, ਸਣੇ ਘੋੜੇ ਚੁੱਕ ਕੇ ਸੁੱਟਦਾ। ਐਡਾ ਬਲੀ ਬਾਬਾ ਬਘੇਲ ਸਿੰਘ, ਉਹਦੇ ਉੱਤੇ ਸੈਂਕੜੇ ਸਿਪਾਹੀ ਤੀਰ ਗੋਲੀਆਂ ਚਲਾ ਰਹੇ ਵੀ ਇਹਨੂੰ ਮਾਰ ਦੇਈਏ। ਹਾਂਜੀ,
ਵਹਿ ਰਲ ਗਏ ਉਨਹੀ ਮਾਹੇ,
ਉਹ ਉਹਨਾਂ ਦੇ ਵਿੱਚ ਰਲ ਗਿਆ। ਹਨੇਰਾ ਸੀ, ਸਵੇਰ ਦਾ ਟਾਈਮ ਸੀ, ਸਵੇਰ ਦੇ ਟਾਈਮ ਹਨੇਰੇ ਦੇ ਵਿੱਚ ਪਤਾ ਨਹੀਂ ਲੱਗਦਾ ਕਿੰਨੇ ਕ ਆ ਗਏ ਸਿੰਘ, ਉਹ ਸਿਪਾਹੀ ਆਪਣਿਆਂ ਨੂੰ ਹੀ ਲੱਗ ਪਏ ਵੱਢਣ ਭੁਲੇਖੇ ਦੇ ਨਾਲ। ਗੁਰੂ ਸਾਹਿਬ ਦੀ ਐਸੀ ਖੇਡ ਵਰਤੀ ਕਿ ਇਕੱਲਾ ਬਘੇਲ ਸਿੰਘ ਉਹਨਾਂ ਦੇ ਵਿੱਚ ਵੜਿਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਬਘੇਲ ਸਿੰਘ ਕਿਹੜਾ। ਉਹ ਕਦੀ ਇੱਧਰੋਂ ਮਾਰ ਕੇ ਛਾਲ ਬਰਛੇ ਨਾਲ ਪਰੋ ਦਿੰਦਾ, ਕਦੀ ਇੱਧਰੋਂ ਪਰੋ ਦਿੰਦਾ, ਤੇ ਉਹ ਉਹਨਾਂ ਨੂੰ ਘੋੜਿਆਂ ਤੋਂ ਚੁੱਕ ਚੁੱਕ ਕੇ ਥੱਲੇ ਸੁੱਟਦਾ, ਤੇ ਉਹ ਆਪਣਿਆਂ ਨੂੰ ਵੱਢੀ ਜਾਂਦੇ ਆ ਵੀ ਇਹ ਬਘੇਲ ਸਿੰਘ ਆ। ਹਾਂਜੀ,
ਉਨਕੇ ਸ਼ਸਤਰ ਉਨ ਲੱਗ ਪਾਹੇ,
ਭਾਈ ਸਾਹਿਬ ਰਤਨ ਸਿੰਘ ਜੀ ਕਹਿੰਦੇ ਉਨਕੇ ਸ਼ਸਤਰ ਉਨ ਲੱਗ ਪਾਏ, ਉਹਨਾਂ ਦੇ ਸ਼ਸਤਰ ਉਹਨਾਂ ਨੂੰ ਹੀ ਲੱਗੀ ਜਾਂਦੇ ਆ, ਉਹ ਆਪਣੇ ਸ਼ਸਤਰ ਚਲਾਉਂਦੇ, ਗੋਲੀਆਂ ਤੀਰ ਉਹਨਾਂ ਨੂੰ ਵੱਜ ਜਾਂਦੇ ਆ। ਹਾਂਜੀ,
ਰਾਤ ਹਨੇਰੀ ਸਮਝ ਨਾ ਆਹੇ,
ਹਨੇਰੀ ਰਾਤ ਸੀਗੀ, ਸਵੇਰ ਦਾ ਟਾਈਮ ਸੀ ਕੋਈ ਅੰਮ੍ਰਿਤ ਵੇਲੇ ਦਾ, ਸਮਝ ਨਹੀਂ ਆ ਰਹੀ ਤੁਰਕਾਂ ਨੂੰ ਵੀ ਕਿੰਨੇ ਕੁ ਸਿੱਖ ਆ ਗਏ ਨੇ, ਸ਼ਹੀਦੀ ਫੌਜਾਂ ਵੀ ਆ ਜਾਂਦੀਆਂ। ਗੁਰੂ ਸਾਹਿਬ ਦੀ ਖੇਡ ਐਸੀ ਹੈ, ਜਦੋਂ ਸਿੰਘ ਜਕਾਰਾ ਗਾਉਂਦੇ ਆ ਨਾ, ਇਹ ਸਤਿ ਸ੍ਰੀ ਅਕਾਲ ਦੇ ਜਕਾਰੇ ਦੀ ਸ਼ਕਤੀ ਆ, ਜਿਹੜੇ ਨਾਸਤਕ ਬੰਦੇ ਨੂੰ ਤਾਂ ਨਹੀਂ ਪਤਾ ਲੱਗਣਾ, ਪਰ ਸਾਧ ਸੰਗਤ ਜੀ ਜਿਹੜੇ ਸਿੰਘਾਂ ਦੇ ਦਾਸ ਨੇ ਦਰਸ਼ਨ ਕੀਤੇ, ਬਾਬਾ ਹਿੰਮਤ ਸਿੰਘ ਜੀ, ਉਹ ਫਸਟ ਸੈਕਿੰਡ ਵਰਲਡ ਵਾਰ ਜਿਹੜੀ ਹੈ ਫਰਾਂਸ ਅਤੇ ਜਰਮਨ ਦੇ ਵਿੱਚ ਅੰਗਰੇਜ਼ਾਂ ਨੇ ਫੌਜ ਭੇਜੀ ਸੀ, ਉਸ ਫੌਜ ਲੜੇ ਸਨ ਉਹ ਸਿੰਘ, ਉਹਨਾਂ ਨੇ ਸਾਨੂੰ ਬਚਨ ਸੁਣਾਇਆ, ਕਹਿੰਦੇ ਜਦੋਂ ਅਸੀਂ ਸਤਿ ਸ੍ਰੀ ਅਕਾਲ ਦਾ ਜਕਾਰਾ ਗਾਉਂਦੇ ਸੀ, ਜਿੰਨੀ ਸਾਡੇ ਨਾਲ ਇੰਡੀਆ ਦੀ ਦੂਜੀ ਫੌਜ ਸੀ ਨਾ, ਪਠਾਨ ਗੋਰਖੇ ਜਿੰਨੀਆਂ ਜਾਟਾਂ ਦੀਆਂ ਰਜਮਟਾਂ ਡੋਗਰਿਆਂ ਦੀਆਂ, ਉਹਨਾਂ ਨੂੰ ਵੀ ਗੌਰਮੈਂਟ ਦਾ ਹੁਕਮ ਸੀ ਵੀ ਜਕਾਰਾ ਸਿੱਖਾਂ ਵਾਲਾ ਹੀ ਬੁਲਾਉਣਾ, ਵੀ ਲੜਾਈ ਤੁਸੀਂ ਕਰਨੀ ਹੈ ਪਰ ਜਕਾਰਾ ਇੱਕੋ ਹੀ ਬੁਲਾਉਣਾ, ਉਹ ਬੋਲੇ ਸੋ ਨਿਆਲ ਸਤਿ ਸ੍ਰੀ ਅਕਾਲ। ਕਹਿੰਦੇ ਜਦੋਂ ਅਸੀਂ ਬੁਲਾਉਂਦੇ ਸੀ ਸਤਿ ਸ੍ਰੀ ਅਕਾਲ ਦੇ ਸਾਫ ਆਵਾਜ਼ ਫਰਾਂਸ ਵਾਲਿਆਂ ਨੂੰ ਜਰਮਨ ਵਾਲਿਆਂ ਨੂੰ ਸੁਣਾਈ ਦਿੰਦੀ, ਦੂਜਿਆਂ ਨੂੰ ਜਿਨ੍ਹਾਂ ਨਾਲ ਲੜਾਈ ਸੀ, ਅਤੇ ਉਹ ਡਰ ਜਾਂਦੇ ਸੀ। ਜਦੋਂ ਗੋਰਖਿਆਂ ਦੀ ਵਾਰੀ ਆਉਂਦੀ ਸੀ ਨਾ, ਅਤੇ ਉਹਨਾਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਤਾਂ ਨਿਕਲਦਾ ਨਹੀਂ, ਚਚਰੀ ਅਕਾਲ ਹੀ ਕਰੀ ਜਾਂਦੇ ਸੀ, ਉਹ ਕਹਿੰਦੇ ਸਮਝਦੇ ਸੀ ਵੀ ਇਹ ਨਕਲੀ ਨੇ। ਤੋ ਖਾਲਸਾ ਜੀ, ਜਦੋਂ ਅਸਲੀ ਸਿੰਘ ਜਕਾਰਾ ਗਜਾਵੇ ਅਤੇ ਉਹਦੇ ਨਾਲ ਸ਼ਹੀਦਾਂ ਸਿੰਘਾਂ ਦੀ ਆਵਾਜ਼ ਆਉਂਦੀ ਹੈ, ਦੁਸ਼ਮਣ ਨੂੰ ਭੈ ਆਉਂਦਾ, ਉਹਨਾਂ ਦੇ ਹੌਸਲੇ ਪਸਤ ਹੋ ਜਾਂਦੇ। ਤੋ ਕਹਿੰਦੇ ਜਦੋਂ ਬਾਬਾ ਬਘੇਲ ਸਿੰਘ ਨੇ ਜਕਾਰਾ ਗਜਾਇਆ, ਅੱਧੇ ਤੇ ਹੌਸਲੇ ਉਦੋਂ ਹੀ ਢਹਿ ਗਏ ਸਨ, ਅਤੇ ਜਦੋਂ ਸਿੰਘ ਪਿਆ ਤੇ ਐਸੀ ਕਿਰਪਾ ਹੋਈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿੰਨੇ ਕੁ ਸਿੰਘ, ਇਕੱਲਾ ਹੀ ਸਿੰਘ ਮਾਰ ਮਾਰ ਸੁੱਟੀ ਜਾਂਦਾ, ਤੇ ਉਹ ਆਪਸ ਵਿੱਚ ਇੱਕ ਦੂਜੇ ਨੂੰ ਵੱਢਣ ਲੱਗ ਪਏ ਨੇ। ਹਾਂਜੀ,
ਕਿਸੇ ਨੇਜਾ ਕਿਸ ਮਾਰੇ ਤਲਵਾਰ,
ਬਾਬਾ ਬਘੇਲ ਸਿੰਘ ਕਿਸੇ ਨੂੰ ਨੇਜਾ ਮਾਰਦਾ, ਕਿਸੇ ਨੂੰ ਤਲਵਾਰ ਨਾਲ ਵੱਢ ਦਿੰਦਾ।
ਉੱਪਰ ਘੋੜਿਓ ਸਿੰਘ ਤੁਰਕ ਦੇ ਡਾਰ,
ਘੋੜੇ ਦੇ ਬੈਠੇ ਨੂੰ ਮਾਰ ਕੇ ਬਰਛੇ ਨਾਲ ਪਲੱਥ ਕੇ ਸੁੱਟਦਾ ਥੱਲੇ।
ਇੱਕ ਹੁਤੋ ਭਤੀਜੋ ਉਸ ਫੌਜਦਾਰ,
ਉਹ ਜਿਹੜਾ ਪੱਟੀ ਦਾ ਫੌਜਦਾਰ ਸੀ, ਉਹਦਾ ਇੱਕ ਭਤੀਜਾ ਵੀ ਉਸ ਫੌਜ ਵਿੱਚ ਆਇਆ ਹੋਇਆ ਸੀ।
ਰੌਲੇ ਗੌਲੇ ਮਹਿ ਵਹਿ ਭੈਓ ਮਾਰ,
ਰੌਲੇ ਗੌਲੇ ਜੋ ਵੀ ਮਾਰਿਆ ਗਿਆ, ਫੌਜਦਾਰ ਦਾ ਸਕਾ ਭਤੀਜਾ ਮਾਰਿਆ ਗਿਆ। ਹਾਂਜੀ,
ਕਿਆ ਜਾਣੋ ਕਿਸ ਤੈ ਲੱਗ ਗਈ,
ਭਾਈ ਰਤਨ ਸਿੰਘ ਜੀ ਕਹਿੰਦੇ ਕੀ ਜਾਣੀਏ ਕਿਹਦੇ ਹੱਥੋਂ ਮਰਿਆ, ਬਘੇਲ ਸਿੰਘ ਦੇ ਬਰਛੇ ਨਾਲ ਮਰਿਆ ਕਿ ਬਘੇਲ ਸਿੰਘ ਦੀ ਤਲਵਾਰ ਨਾਲ ਮਰਿਆ, ਕਿ ਕੀ ਪਤਾ ਉਹਨਾਂ ਦੀ ਕੋਈ ਗੋਲੀ ਗਾਲੀ ਉਹਨੂੰ ਲੱਗ ਗਈ, ਉਹ ਆਪਣੇ ਹੀ ਮਾਰ ਬੈਠੇ। ਹਾਂਜੀ,
ਨਾਏ ਬਘੇਲ ਸਿੰਘ ਫਤਿਹ ਸੋ ਆਈ,
ਪਰ ਨਾ ਤੇ ਬਘੇਲ ਸਿੰਘ ਦੇ ਫਤਿਹ ਆਈ ਨਾ, ਵੀ ਫਤਿਹ ਬਘੇਲ ਸਿੰਘ ਦੇ ਹੱਥੋਂ ਮਰਿਆ। ਉਹ ਗੁਰੂ ਸਾਹਿਬ ਦੀ ਐਸੀ ਖੇਡ ਵਰਤੀ ਵੀ ਖਾਸ ਬੰਦਾ ਜਿਹੜਾ ਸੀ ਉਹਨਾਂ ਦਾ ਵੱਡਾ ਇੱਕ ਜਰਨੈਲ ਫੌਜਦਾਰ, ਉਹਦਾ ਸੱਕਾ ਭਤੀਜਾ, ਉਹ ਮਾਰਿਆ ਗਿਆ। ਹਾਂਜੀ,
ਤੋ ਲੋ ਆਨ ਪਿਆਦੇ ਪਏ,
ਇਹਨੇ ਨੂੰ ਬਹੁਤ ਸਾਰੇ ਪੈਦਲ ਸਿਪਾਹੀ ਜਿਹੜੇ ਪਿੱਛੋਂ ਆ ਰਹੇ ਸਨ, ਉਹ ਵੀ ਭਾਈ ਬਘੇਲ ਸਿੰਘ ਨੂੰ ਪੈ ਗਏ।
ਮਾਰ ਗੋਲੀ ਸਿੰਘ ਪੱਟ ਭੰਨ ਦਏ।
ਉਹਨਾਂ ਨੇ ਵੇਖਿਆ ਵੀ ਇਕੱਲਾ ਸਿੰਘ ਕਾਬੂ ਨਹੀਂ ਆ ਰਿਹਾ, ਉਹਨਾਂ ਨੇ ਗੋਲੀਆਂ ਮਾਰੀਆਂ। ਬਾਬੇ ਬਘੇਲ ਸਿੰਘ ਦੇ ਦੋਵਾਂ ਪੱਟਾਂ 'ਚ ਗੋਲੀਆਂ ਵੱਜ ਗਈਆਂ। ਗੋਲੀਆਂ ਵੱਜਣ ਨਾਲ ਪੱਟ ਟੁੱਟ ਗਏ, ਤੁਰਨ ਤੋਂ ਔਖਾ ਹੋ ਗਿਆ। ਹਾਂਜੀ,
ਚੱਲੀ ਬੰਦੂਕ ਸਿੰਘ ਨੇ ਸੁਣ ਪਾਈ।
ਬਹੁਤ ਸਾਰੀਆਂ ਗੋਲੀਆਂ ਦੀ ਠਾ ਠਾ ਅੰਮ੍ਰਿਤ ਵੇਲੇ ਹੋਈ, ਸਿੰਘਾਂ ਦੇ ਬੁੰਗੇ 'ਚ ਆਵਾਜ਼ ਪਹੁੰਚ ਗਈ। ਬਾਬੇ ਤਾਰਾ ਸਿੰਘ ਨੂੰ ਖਬਰ ਹੋਈ ਵੀ ਗੋਲੀ ਚੱਲ ਰਹੀ ਹੈ। ਅੰਦਾਜ਼ਾ ਤਾਂ ਸੀ ਵੀ ਕੋਈ ਗੱਲ ਹੋਣੀ ਹੈ, ਅਤੇ ਉਹ ਹੋ ਗਈ। ਬਾਬਾ ਬਘੇਲ ਸਿੰਘ ਗਿਆ ਸੀਗਾ ਕਿਤੇ ਉਹ ਹੀ ਨਾ ਜੰਗ ਕਰਦਾ ਹੋਵੇ। ਉਹ ਠਾਹ ਠੂਹ ਦੀ ਆਵਾਜ਼ ਸੁਣ ਕੇ ਬਾਬਾ ਤਾਰਾ ਸਿੰਘ ਦੇ ਸਾਥੀ ਸਾਰੇ ਸਿੰਘ ਸ਼ਸਤਰ ਲੈ ਕੇ ਦੌੜ ਪਏ। ਹਾਂਜੀ,
ਨਿਕਲ ਸਿੰਘ ਨੇ ਦੇਈ ਭਜਾਏ ਲੜਾਈ।
ਉਹ ਭੱਜ ਕੇ ਉੱਥੇ ਪਹੁੰਚ ਗਿਆ ਜਿੱਥੇ ਬਾਬਾ ਬਘੇਲ ਸਿੰਘ ਇਕੱਲਾ ਲੜ ਰਿਹਾ ਸੀ। ਸ਼ਹੀਦੀ ਪਾਣੀ ਸੀ ਉਹਨੇ, ਤੇ ਉੱਥੇ ਬਾਕੀ ਫੌਜਾਂ ਸਿੰਘਾਂ ਦੀਆਂ ਪਹੁੰਚ ਗਈਆਂ।
ਤੁਰਕ ਚਾਲੂ ਕਰ ਦਏ ਹਟਾਏ।
ਸਿੰਘਾਂ ਨੇ ਐਸਾ ਹੱਲਾ ਬੋਲਿਆ, ਤੁਰਕ ਚਾਲੂ ਹੋ ਗਏ, ਦੌੜ ਗਏ, ਮੈਦਾਨ ਛੱਡ ਕੇ ਭੱਜ ਗਏ। ਫੌਜਦਾਰ ਪੱਟੀ ਆਪਣੇ ਭਤੀਜੇ ਦੀ ਲਾਸ਼ ਚੁੱਕ ਕੇ ਦੌੜ ਗਿਆ। ਹਾਂਜੀ,
ਮੋਇਓ ਦੂਯੋ ਭਾਈ ਪਰ ਦੂਯੋ ਭਰਾਏ।
ਹਾਂ, ਕਹਿੰਦੇ ਇੱਕ ਤਾਂ ਉਹਦਾ ਭਤੀਜਾ ਮਾਰਿਆ, ਇੱਕ ਉਹਦਾ ਭਾਈ ਮਾਰਿਆ, ਇੱਕ ਉਹਦੇ ਬੰਦੇ ਹੋਰ ਵੀ ਜਿਹੜੇ ਸਨ ਉਹ ਲੜਾਈ ਚ ਮਾਰੇ ਗਏ।
ਦੋਹਰਾ ਹੋਏ ਚਾਲੂ ਫੌਜਦਾਰ ਮੁੜ ਉਤਰਿਓ ਕੰਬੋ ਕੀ ਜਾਏ।
ਆਪਣਾ ਭਤੀਜਾ ਮਰਵਾ ਕੇ, ਆਪਣੇ ਕਈ ਸਿਪਾਹੀ ਮਰਵਾ ਕੇ ਪੱਟੀ ਦਾ ਫੌਜਦਾਰ ਦੌੜਿਆ ਤੇ ਕੰਬੋ ਕੀ ਮਾੜੀ। ਬਾਬਾ ਜੀ, ਬਾਬਾ ਸੁੱਖਾ ਸਿੰਘ ਜੀ ਦਾ ਪਿੰਡ ਹੈ ਸਾਧ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ ਜਿਨ੍ਹਾਂ ਨੇ ਮੱਸੇ ਲੰਗੜ ਦਾ ਸਿਰ ਬਾਬੇ ਮਹਿਤਾਬ ਸਿੰਘ ਹੋਰਾਂ ਦੇ ਨਾਲ ਜਾ ਕੇ ਵੱਢੇ ਨਾ, ਉਹਨਾਂ ਦਾ ਪਿੰਡ ਹੈ ਕੰਬੋ ਕੀ ਮਾੜੀ। ਉੱਥੇ ਜਾ ਕੇ ਫੌਜਦਾਰ ਉਤਰਿਆ। ਹਾਂਜੀ,
ਉਹਨੇ ਡੇਰ ਲਾਹੌਰੇ ਰੁੱਖ ਕੀਓ ਫਿਰ ਯਾਦ ਨਬਾਬਹਿ ਪਾਏ।
ਉਹ ਪੱਟੀ ਵੱਲ ਨਹੀਂ ਗਿਆ, ਉਹ ਆਪਣੇ ਭਤੀਜੇ ਦੀ ਲਾਸ਼ ਲੈ ਕੇ ਅੱਗ ਬਬੂਲਾ ਹੋਇਆ ਸਿੰਘਾਂ ਤੋਂ ਬਦਲਾ ਲੈਣ ਲਈ, ਬਈ ਵੱਡੀ ਫੌਜ ਲੈ ਕੇ ਆਵਾਂਗਾ। ਉਹ ਸਿੱਧਾ ਲਾਹੌਰ ਨੂੰ ਮੂੰਹ ਕਰ ਗਿਆ ਵੀ ਲਾਹੌਰ ਜਾ ਕੇ ਜ਼ਕਰੀਏ ਖਾਨ ਕੋਲ ਸਾਰਾ ਦੁੱਖ ਰੋਵਾਂਗਾ, ਉੱਥੋਂ ਫੌਜ ਲੈ ਕੇ ਆਵਾਂਗਾ। ਪੱਟੀ ਦਾ ਫੌਜਦਾਰ ਕੰਬੋ ਕੀ ਮਾੜੀ ਤੋਂ ਚੱਲ ਕੇ ਲਾਹੌਰ ਨੂੰ ਤੁਰ ਗਿਆ।
ਚੌਪਈ ਖਾਨ ਬਹਾਦਰ ਹੁਤੋਂ ਨਵਾਬ।
ਸਾਧ ਸੰਗਤ ਜੀ, ਇੱਧਰ ਬਾਬਾ ਬਘੇਲ ਸਿੰਘ ਜੀ ਸ਼ਹੀਦੀ ਪਾ ਗਏ, ਭਾਈ ਗਿਆਨੀ ਗਿਆਨ ਸਿੰਘ ਵਾਲੇ ਪੰਥ ਪ੍ਰਕਾਸ਼ ਪੰਗਤੀ ਆਈ ਹੈ, ਉਸੀ ਜੰਗ ਮੇ ਸਿੰਘ ਬਘੇਲਾ, ਦੇਵ ਲੋਕ ਜਾ ਤਸਿਓ ਅਕੇਲਾ। ਉਸੀ ਜੰਗ ਮੇ ਸਿੰਘ ਬਘੇਲਾ, ਦੇਵ ਲੋਕ ਸੱਚਖੰਡ ਜਾ ਤਸਿਓ ਅਕੇਲਾ। ਕੱਲਾ ਬਾਬਾ ਬਘੇਲ ਸਿੰਘ ਸ਼ਹੀਦ ਹੋਇਆ, ਉਹ ਸ਼ਹੀਦੀ ਪਾ ਗਿਆ, ਪਰ ਬਾਕੀ ਸਿੰਘਾਂ ਨੂੰ ਕੋਈ ਮਾੜੀ ਮੋਟੀਆਂ ਸੱਟਾਂ ਲੱਗੀਆਂ, ਉਹ ਠੀਕ ਠਾਕ ਵਾਪਸ ਆ ਗਏ। ਪਰ ਫੌਜਦਾਰ ਆਪਣਾ ਭਤੀਜਾ ਮਰਵਾ ਕੇ, ਆਪਣੇ ਬੰਦੇ ਮਰਵਾ ਕੇ ਲਾਹੌਰ ਨੂੰ ਚਲਾ ਗਿਆ। ਹਾਂਜੀ,
ਵਹਿ ਤੁਰਿਓ ਦਿਖਾਵਨ ਆਪਣੋ ਬਾਬ।
ਉਹਦੇ ਕੋਲ ਜਾ ਕੇ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਪੱਟੀ ਦਾ ਨਵਾਬ ਆਪਣਾ ਦੁੱਖ ਸੁਣਾਉਣ ਲੱਗਾ।
ਸੁਣ ਸਿੰਘਨ ਕਈਨ ਸੋਚ ਪਈ।
ਇੱਧਰ ਸਾਧ ਸੰਗਤ ਜੀ, ਮਾਝੇ ਵਿੱਚ ਖਬਰ ਫੈਲ ਗਈ ਵੀ ਤਾਰਾ ਸਿੰਘ ਦੇ ਡੇਰੇ ਤੇ ਤੁਰਕਾਂ ਨੇ ਹੱਲਾ ਕਰ ਦਿੱਤਾ, ਕਿਉਂਕਿ ਉਹ ਸਭ ਤੋਂ ਪਹਿਲਾ ਹੱਲਾ ਸੀ ਬਾਬੇ ਬੰਦੇ ਬਹਾਦਰ ਦੀਆਂ ਸ਼ਹਾਦਤਾਂ ਤੋਂ ਬਾਅਦ। ਉਹਨਾਂ 10 ਸਾਲਾਂ ਵਿੱਚ ਅਮਨ ਅਮਾਨ ਰਿਹਾ ਸੀ, ਭਾਵੇਂ ਸਰਕਾਰ ਦੀ ਅੰਦਰਲੀ ਨੀਤੀ ਤਾਂ ਮਾੜੀ ਸੀ ਸਿੱਖਾਂ ਵਾਸਤੇ, ਪਰ ਉੱਤੋਂ ਬੜੇ ਮਿੱਠੇ ਬਣੇ ਹੋਏ ਸਨ, ਜਗੀਰਾਂ ਦਿੰਦੇ ਸਨ, ਸਿੰਘੋ ਤੁਸੀਂ ਆਰਾਮ ਨਾਲ ਰਹੋ, ਤੁਹਾਨੂੰ ਕੋਈ ਖਤਰਾ ਨਹੀਂ, ਤੁਸੀਂ ਸੁੱਖ ਨਾਲ ਰਹੋ। ਪਰ ਅੰਦਰੋਂ ਇਰਾਦਾ ਸੀ ਵੀ ਆਰਾਮ ਪ੍ਰਸਤ ਹੋ ਜਾਣਗੇ, ਇਹਨਾਂ ਨੂੰ ਖਿੰਡਾ ਖਿੰਡਾ ਕੇ ਮਾਰ ਦਿਆਂਗੇ, ਜਗੀਰਾਂ ਜਦੋਂ ਮਰਜ਼ੀ ਖੋਹ ਲਾਂਗੇ। ਤੋ ਉੱਤੋਂ ਮਿੱਠੇ ਬਣੇ ਹੋਏ ਸਨ, ਵਿੱਚੋਂ ਖੋਟ ਰੱਖਦੇ ਸਨ, ਪਰ ਆਹ ਉਹਨਾਂ ਦੀ ਖੋਟ ਸਾਹਮਣੇ ਆ ਗਈ ਕਿ ਬਾਬੇ ਤਾਰਾ ਸਿੰਘ ਦੇ ਡੇਰੇ 'ਤੇ ਹੱਲਾ ਕਰਕੇ ਉਹਨਾਂ ਦਾ ਜਰਨੈਲ ਭਾਈ ਬਘੇਲ ਸਿੰਘ ਸ਼ਹੀਦ ਕਰ ਦਿੱਤਾ। ਜਦੋਂ ਇਹ ਗੱਲ ਪੰਜਾਬ ਦੇ ਵਿੱਚ ਮਾਝੇ ਵਿੱਚ ਖਾਸ ਕਰਕੇ ਪਸਰੀ ਪਿੰਡਾਂ ਵਿੱਚ ਸਿੰਘਾਂ ਵਿੱਚ ਚਿੰਤਾ ਵੀ ਹੋਈ ਵੀ ਹੁਣ ਕਿਤੇ ਲੰਮਾ ਜੰਗ ਨਾ ਛਿੜ ਜਾਵੇ, ਹੁਣ ਕੀ ਕਰੀਏ, ਕਿਤੇ ਬਾਬਾ ਤਾਰਾ ਸਿੰਘ 'ਤੇ ਕੋਈ ਮੁਸੀਬਤ ਨਾ ਆ ਜਾਵੇ, ਕਿੱਦਾਂ ਦੀਆਂ ਕਈ ਤਰ੍ਹਾਂ ਦੀਆਂ ਸਲਾਹਾਂ ਜਿਹੜੀਆਂ ਨੇ ਪਿੰਡਾਂ 'ਚ ਹੋਣ ਲੱਗ ਪਈਆਂ। ਹਾਂਜੀ,
ਤਾਰੇ ਸਿੰਘ ਪਹਿ ਆਨ ਇਮ ਕਹੀ।
ਕਿਸੇ ਨੇ ਤਾਰਾ ਸਿੰਘ ਨੂੰ ਆ ਕੇ ਆਖਿਆ,
ਅਬ ਤੋ ਫਤਿਹ ਤੁਮਾਰੀ ਭਈ।
ਬਾਬਾ ਜੀ, ਹੁਣ ਤੇ ਤੁਹਾਡੀ ਜਿੱਤ ਹੋ ਗਈ, ਤੁਸੀਂ ਲੜਾਈ ਲੜੀ ਹੈ, ਫੌਜਦਾਰ ਦਾ ਭਤੀਜਾ ਵੀ ਮਰ ਗਿਆ, ਉਹਦੇ ਬੰਦੇ ਵੀ ਮਰ ਗਏ ਨੇ, ਦੌੜ ਵੀ ਗਏ ਨੇ, ਤੇ ਤੁਹਾਡਾ ਚਲੋ ਇੱਕ ਸਿੰਘ ਸ਼ਹੀਦ ਹੋਇਆ, ਬਾਕੀ ਤੇ ਜੋ ਹੋਣਾ ਸੀ ਹੋ ਗਿਆ, ਤੁਹਾਡੀ ਜਿੱਤ ਹੋ ਗਈ ਹੈ। ਹਾਂਜੀ,
ਅਬ ਹੋਏ ਜਾਵੋ ਕਿਤ ਛੂਈ ਮਈ।
ਹੁਣ ਤੁਸੀਂ ਇੱਥੋਂ ਚਲੇ ਜਾਓ, ਹੁਣ ਜੇ ਤੁਸੀਂ ਕਿਤੇ ਇੱਥੇ ਠਹਿਰੋਗੇ ਤਾਂ ਹੁਣ ਨੁਕਸਾਨ ਜ਼ਿਆਦਾ ਹੋਣਾ। ਉਹ ਥੋੜ੍ਹੀ ਫੌਜ ਆਈ ਸੀ, ਮਾਰ ਖਾ ਕੇ ਚਲੀ ਗਈ। ਉਹਨਾਂ ਨੇ ਸਬਰ ਨਹੀਂ ਕਰਨਾ, ਉਹਨਾਂ ਨੇ ਵੱਡੀ ਫੌਜ ਲੈ ਕੇ ਆਉਣੀ ਹੈ। ਜਦੋਂ ਤੱਕ ਉਹਨਾਂ ਦੀ ਫੌਜ ਆਉਂਦੀ, ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਛੂਈ ਮੂਈ ਹੋ ਜਾਓ, ਕਿਤੇ ਦੂਰ ਚਲੇ ਜਾਓ, 150 ਮੀਲ ਮਾਲਵੇ ਵੱਲ ਚਲੇ ਜਾਓ, ਪਹਾੜਾਂ ਵੱਲ ਚਲੇ ਜਾਓ, ਜੰਗਲ ਵੱਲ ਚਲੇ ਜਾਓ। ਉਹ ਆਉਣਗੇ ਡੇਰਾ ਖਾਲੀ ਵੇਖ ਕੇ, ਵਾਪਸ ਮੁੜ ਜਾਣਗੇ, ਘੱਟ ਕਮ ਸੇ ਕਮ ਤੁਹਾਡੀ ਜਾਨ ਬਚ ਜਾਏਗੀ। ਸਿੰਘਾਂ ਦੀ ਜਾਨ ਬਚਾਓ, ਆਪਣੀ ਜਾਨ ਬਚਾਓ। ਹਾਂਜੀ,
ਹਮ ਲੜ ਤੁਰਕ ਜਿਤੈ ਨਹਿ ਜਾਹੇ।
ਸਿਆਣੇ ਸਿੰਘ ਜਿਹੜੇ ਕਹਿਣ ਲੱਗੇ, ਬਾਬਾ ਜੀ ਅਸੀਂ ਥੋੜ੍ਹੇ ਹਾਂ, ਤੁਰਕਾਂ ਦੀ ਫੌਜ ਨਾਲ ਅਸੀਂ ਲੜ ਕੇ ਜਿੱਤ ਨਹੀਂ ਸਕਦੇ, ਅਸੀਂ ਤਾਂ ਓਨੇ ਹੀ ਰਹਿਣਾ ਜਿੰਨੇ ਹਾਂ, ਉਹਨਾਂ ਦੀ ਜਿੰਨੀ ਫੌਜ ਮਾਰਾਂਗੇ ਪਿੱਛੋਂ ਹੋਰ ਆ ਜਾਏਗੀ। ਉਹਨਾਂ ਨੂੰ ਤਾਂ ਪਿੱਛੋਂ ਮਦਦ ਮਿਲਣੀ ਸਰਕਾਰ ਵੱਲੋਂ, ਸਾਡੇ ਪਿੱਛੇ ਤਾਂ ਗੁਰੂ ਹੀ ਹੈ, ਹੋਰ ਸਾਡੇ ਨਾਲ ਕੌਣ ਹੈ। ਅਤੇ ਆਪਾਂ ਜਿੱਦ ਨਾ ਕਰੀਏ। ਟਾਈਮ ਕਹਿੰਦੇ, ਸਮਾਂ ਜਿਹੜਾ ਨਾ, ਸਿਆਣੇ ਕਹਿੰਦੇ ਨੇ ਵਿਚਾਰ ਲੈਣਾ, ਵਕਤ ਵਿਚਾਰੇ ਸੋ ਬੰਦਾ ਹੋਏ। ਤਾਂ ਬਾਬਾ ਜੀ ਤੁਸੀਂ ਵਕਤ ਦੀ ਵਿਚਾਰ ਕਰੋ, ਸਮੇਂ ਦੀ ਵਿਚਾਰ ਕਰੋ, ਆਪਣਾ ਪਿੰਡ, ਆਪਣਾ ਡੇਰਾ, ਆਪਣਾ ਬੁੰਗਾ ਛੱਡ ਕੇ 2-4 ਮਹੀਨਿਆਂ ਵਾਸਤੇ ਅੱਗੇ ਪਿੱਛੇ ਹੋ ਜਾਓ। ਜਦੋਂ ਤੁਰਕਾਂ ਦੀ ਫੌਜ ਗੇੜਾ ਲਾ ਕੇ ਚਲੀ ਜਾਏਗੀ, ਫਿਰ ਆ ਕੇ ਬਹਿ ਜਾਣਾ। ਫਿਰ ਕਹਿੰਦੇ ਇੱਕ ਵਾਰੀ ਮਸਲਾ ਠੰਡਾ ਪੈ ਜਾਏ ਫਿਰ ਕੋਈ ਨਹੀਂ ਧਿਆਨ ਦਿੰਦਾ, ਇੱਕ ਵਾਰੀ ਤੁਸੀਂ ਇਹ ਮਸਲਾ ਠੰਡਾ ਕਰੋ। ਹਾਂਜੀ,
ਕਿਮ ਹਮ ਮਰ ਕਰ ਜਾਨ ਗਵਾਏ।
ਬਾਬਾ ਜੀ ਆਪਾਂ ਨੂੰ ਕੀ ਲੋੜ ਹੈ ਐਵੇਂ ਸਿੱਧੀ ਟੱਕਰ ਲੈ ਕੇ ਜਾਨਾਂ ਗਵਾਈਏ, ਬਿਨਾਂ ਬਿਨ ਆਈ ਮੌਤ ਕਿਉਂ ਮਰੀਏ। ਸਿਆਣੇ ਕਹਿੰਦੇ ਮੌਤ ਆਈ ਨੂੰ ਟਾਲਣਾ ਚਾਹੀਦਾ, ਜੇ ਮੌਤ ਆਈ ਨੂੰ ਟਾਲ ਦਈਏ ਤਾਂ ਆਤਮ ਹੱਤਿਆ ਦਾ ਦੋਸ਼ ਨਹੀਂ ਲੱਗਦਾ, ਫਿਰ ਵੀ ਮਰ ਜਾਈਏ ਬੇਸ਼ੱਕ, ਪਰ ਕੋਸ਼ਿਸ਼ ਤਾਂ ਕੀਤੀ। ਤੁਸੀਂ ਕੋਸ਼ਿਸ਼ ਤਾਂ ਕਰੋ ਬਚਣ ਦੀ, ਤੁਸੀਂ ਇੱਕ ਵਾਰੀ ਪਿੰਡ ਛੱਡ ਜਾਓ, ਕਿਤੇ 100-150 ਮੀਲ ਇੱਧਰੋਂ ਦਰਗਾਹ ਪਿਛਾਂ ਲੰਘ ਜਾਓ। ਜਦੋਂ ਤੁਰਕਾਂ ਦੀ ਫੌਜ ਆ ਕੇ ਡੇਰਾ ਵਿਖਾਲੀ ਵੇਖ ਕੇ ਚਲੀ ਜਾਏਗੀ, ਤੁਸੀਂ ਮਹੀਨਾ ਖੰਡ ਠਹਿਰ ਕੇ ਫਿਰ ਆ ਜਾਣਾ, ਕਮ ਸੇ ਕਮ ਜਾਨਾਂ ਤਾਂ ਬਚ ਜਾਣਗੀਆਂ। ਹਾਂਜੀ,
ਤੋ ਸਿੰਘ ਜੀ ਉਨ ਅਗੇ ਉਚਾਰੀ।
ਉਹਨਾਂ ਪਿਆਰ ਵਾਲੇ ਲੋਕਾਂ ਦੀ ਗੱਲ ਸੁਣੀ, ਬਾਬਾ ਤਾਰਾ ਸਿੰਘ ਜੀ ਇਉਂ ਬੋਲੇ ਹਨ,
ਹਮ ਤੋ ਕਰਹਿ ਨਾ ਜਾਨ ਪਿਆਰੀ।
ਖਾਲਸਾ ਜੀ ਤੁਸੀਂ ਸਾਡੇ ਭਲੇ ਦੀ ਗੱਲ ਕਹਿੰਦੇ ਹੋ, ਸਾਨੂੰ ਪਤਾ ਤੁਸੀਂ ਸਾਡੇ ਮਿੱਤਰ ਹੋ, ਸਾਡੀ ਜਾਨ ਬਚਾਉਣੀ ਚਾਹੁੰਦੇ ਹੋ, ਪਰ ਅਸੀਂ ਜਾਨ ਨੂੰ ਪਿਆਰੀ ਨਹੀਂ ਕਰਦੇ। ਅਸੀਂ ਆਪਣੀ ਜਾਨ ਗੁਰੂ ਨੂੰ ਦੇ ਦਿੱਤੀ ਹੈ, ਅਤੇ ਹੁਣ ਅਸੀਂ ਤੁਰਕਾਂ ਨੂੰ ਦੱਸਣਾ ਹੈ ਵੀ ਸਿੰਘ ਪੰਥ ਖੰਡੇ ਦੀ ਧਾਰ 'ਚੋਂ ਪੈਦਾ ਹੋਇਆ, ਅਤੇ ਇਹ ਕਿਸੇ ਦੀ ਈਨ ਨਹੀਂ ਮੰਨਦਾ। ਇਸ ਕਰਕੇ ਭਾਈ ਸਿੰਘੋ, ਅਸੀਂ ਸ਼ਹੀਦੀ ਪਾ ਕੇ ਆਪਣੇ ਭਰਾਵਾਂ ਨੂੰ, ਸਾਥੀਆਂ ਨੂੰ ਹੌਸਲਾ ਦੇਣਾ ਵੀ ਤੁਸੀਂ ਵੀ ਸ਼ਹੀਦੀਆਂ ਲਈ ਤਿਆਰ ਹੋ ਜਾਓ। ਹਾਂਜੀ,
ਹਮ ਪਿਆਰੇ ਕਰਹਿ ਗੁਰਵਾਕ।
ਬਾਬਾ ਤਾਰਾ ਸਿੰਘ ਕਹਿਣ ਲੱਗੇ, ਅਸੀਂ ਗੁਰੂ ਦੇ ਬਚਨਾਂ ਨੂੰ ਪਿਆਰ ਕਰਨਾ, ਆਪਣੀ ਜਾਨ ਨੂੰ ਪਿਆਰ ਨਹੀਂ ਕਰਨਾ। ਹਾਂਜੀ,
ਜਿਮ ਕਰ ਸਤਿਗੁਰ ਦਇਓ ਹੈ ਭਾਖ।
ਜਿਵੇਂ ਮਹਾਰਾਜ ਨੇ ਆਪਣੀ ਬਾਣੀ ਵਿੱਚ ਕਿਹਾ ਹੈ, ਅਸੀਂ ਉਹਨਾਂ ਬਚਨਾਂ ਨੂੰ ਪ੍ਰੇਮ ਕਰਾਂਗੇ ਤੇ ਆਪਣੀ ਜਾਨ ਆਪਣੇ ਗੁਰੂ ਤੋਂ ਕੁਰਬਾਨ ਕਰ ਦਿਆਂਗੇ।
ਸਿੰਘ ਸੋ ਜੋ ਕਰੈ ਨਿਤ ਜੰਗ।
ਸਾਡੇ ਗੁਰੂ ਦਾ ਬਚਨ ਹੈ, ਖਾਲਸਾ ਸੋਏ ਜੋ ਚੜ੍ਹੈ ਤੁਰੰਗ, ਖਾਲਸਾ ਸੋਏ ਜੋ ਕਰੈ ਨਿਤ ਜੰਗ, ਖਾਲਸਾ ਸੋਏ ਜੋ ਨਿਰਧਨ ਕੋ ਪਾਲੈ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੈ। ਤੋ ਸਾਡੇ ਗੁਰੂ ਦਾ ਬਚਨ ਹੈ, ਖਾਲਸਾ ਸੋਏ ਜੋ ਕਰੈ ਨਿਤ ਜੰਗ। ਅਸੀਂ ਸਿੰਘ ਹਾਂ, ਅਸੀਂ ਜੰਗ ਤੋਂ ਭੱਜਾਂਗੇ ਤੇ ਫਿਰ ਗੁਰੂ ਦੇ ਬਾਣੀ ਨੂੰ ਲਾਜ ਲੱਗੇਗੀ। ਹਾਂਜੀ,
ਸਿੰਘ ਸੋ ਕਰੈ ਮਰਨੋ ਨਾ ਸੰਗ।
ਇਹ ਗੁਰੂ ਸਾਹਿਬ ਦਾ ਹੁਕਮ ਹੈ ਵੀ ਸਿੰਘ ਉਹ ਹੈ ਜਿਹੜਾ ਮਰਨੋ ਸੰਗਾ ਨਾ ਕਰੇ, ਮਰਨ ਤੋਂ ਨਾ ਡਰੇ। ਮਰਨ ਕਰਿਓ ਸਿੰਘਨ ਪਰਵਾਨੇ, ਮਰਨ ਕਰਿਓ ਸਿੰਘਨ ਪਰਵਾਨੇ, ਨਹਿ ਛੋਡੈ ਦੰਗੇ ਕੀ ਬਾਨੇ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ, ਦੰਗਿਓ ਹਮ ਕਿਮ ਟਰੈ, ਦੰਗੇ ਹਮਾਰੀ ਜਾਤ। ਅਸੀਂ ਖੰਡੇ ਦੀ ਧਾਰ ਚੋਂ ਪੈਦਾ ਹੋਏ ਹਾਂ, ਅਸੀਂ ਜੰਗ ਤੋਂ ਪਿੱਛੇ ਨਹੀਂ ਹਟ ਸਕਦੇ। ਹਾਂਜੀ,
ਅਸੀਂ ਲੜ ਮਰਾਂਗੇ ਬੁੰਗੇ ਮਾਹੇ।
ਅਸੀਂ ਤਾਂ ਇਸੇ ਬੁੰਗੇ 'ਚ ਰਵਾਂਗੇ, ਬੁੰਗੇ ਦੀ ਸ਼ਹੀਦੀ ਪਾਵਾਂਗੇ। ਅਸੀਂ ਲੜ ਮਰਾਂਗੇ ਬੁੰਗੇ ਮਾਹੇ। ਬਾਬਾ ਤਾਰਾ ਸਿੰਘ ਜੀ ਆਪਣਾ ਅੰਤਮ ਫੈਸਲਾ ਸੁਣਾ ਦਿੱਤਾ। ਹਾਂਜੀ,
ਨਹਿ ਨੱਠ ਕੇ ਹਮ ਜਾਨ ਬਚਾਹੇ।
ਅਸੀਂ ਨੱਠ ਕੇ ਜਾਨ ਨਹੀਂ ਬਚਾਉਣੀ, ਅਸੀਂ ਕਿਤੇ ਨਹੀਂ ਜਾਣਾ, ਅਸੀਂ ਸਿੰਘਾਂ ਦੀ ਆਣ ਸ਼ਾਨ ਨੂੰ ਕਾਇਮ ਕਰਨਾ ਤੇ ਸ਼ਹੀਦੀਆਂ ਪਾਣੀਆਂ ਨੇ। ਹਾਂਜੀ,
ਉਤੇ ਜੋ ਭੁਚੰਗੀ ਤਾਰਾ ਸਿੰਘ ਪਾਸ।
ਜਿਹੜੇ ਬਾਬੇ ਤਾਰਾ ਸਿੰਘ ਦੇ ਕੋਲ ਭੁਚੰਗੀ ਤਿਆਰ ਪਰ ਤਿਆਰ ਗੱਭਰੂ ਯੋਧੇ ਲੜਾਕੇ ਸਿੰਘ ਸਨ। ਹਾਂਜੀ,
ਉਹਨਾਂ ਸਭਨ ਕੋ ਯੋ ਦਇਓ ਭਾਖ।
ਉਹਨਾਂ ਸਾਰਿਆਂ ਨੂੰ ਬੁਲਾਇਆ ਤਾਰੇ ਸਿੰਘ ਨੇ, ਤਾਰਾ ਸਿੰਘ ਸਾਰਿਆਂ ਨੂੰ ਬੁਲਾ ਕੇ ਕਹਿਣ ਲੱਗਾ, ਹਾਂਜੀ
ਜਿਨ ਹੋਣਾ ਹੈ ਇਹਾਂ ਸ਼ਹੀਦ।
ਬਈ ਖਾਲਸਾ ਜੀ, ਕੋਈ ਕਿਸੇ ਤੇ ਪਾਬੰਦੀ ਨਹੀਂ, ਕਿਸੇ ਦੇ ਸਿਰ ਦੇ ਉੱਤੇ ਕੋਈ ਜ਼ਬਰਦਸਤੀ ਨਹੀਂ। ਜਿਹਨੇ ਸ਼ਹੀਦੀ ਪਾਣੀ ਹੈ,
ਰਹੇ ਸੋ ਔਰ ਜਾਹੋ ਵਗੀਦ,
ਉਹ ਮੇਰੇ ਕੋਲ ਇੱਥੇ ਬੁੰਗੇ ਚ ਰਹੋ, ਬਾਕੀ ਚਲੇ ਜਾਓ। ਜਿਹਨੂੰ ਮਾੜੀ ਮੋਟੀ ਵੀ ਆਪਣੇ ਪਰਿਵਾਰ ਦੀ ਚਿੰਤਾ ਹੈ, ਆਪਣੇ ਬੱਚਿਆਂ ਦੀ ਚਿੰਤਾ ਹੈ, ਆਪਣੇ ਮਾਂ ਬਾਪ ਦੀ, ਆਪਣੇ ਧੀਆਂ ਪੁੱਤਰਾਂ ਦੀ, ਪਤਨੀ ਦੀ, ਜਾਂ ਆਪਣੇ ਕਾਰੋਬਾਰ ਦੀ, ਜਾਂ ਆਪਣੀ ਜਾਨ ਦਾ ਮਾੜਾ ਮੋਟਾ ਫਿਕਰ ਹੈ, ਉਹ ਚਲੇ ਜਾਓ। ਮੈਂ ਕਿਸੇ ਉੱਤੇ ਕੋਈ ਗਿਲਾ ਨਹੀਂ ਕਰਾਂਗਾ ਵੀ ਤੁਸੀਂ ਮੈਨੂੰ ਛੱਡ ਕੇ ਗਏ। ਮੈਂ ਤੁਹਾਨੂੰ ਕੋਈ ਪਾਬੰਦੀ ਨਹੀਂ ਲਾ ਰਿਹਾ। ਜਿਹਦਾ ਜੀ ਕਰਦਾ ਇੱਥੇ ਰਵੇ, ਜਿਹਨੂੰ ਸ਼ਹੀਦੀ ਪਾਣੀ ਉਹ ਰਵੇ, ਜਿਹਨੇ ਜੀਣ ਦੀ 1% ਵੀ ਆਸ ਹੈ ਉਹ ਨਾ ਰਵੇ। ਹਾਂਜੀ,
ਹੈ ਵੇਲੋ ਜਿਨ ਨੱਠਣੋ ਆਜ,
ਅੱਜ ਟਾਈਮ ਹੈ, ਅੱਜ ਮੌਕਾ ਹੈ, ਘੜੀ ਦੋ ਘੜੀ ਸ਼ਾਮ ਤੱਕ ਚਲੇ ਜਾਓ। ਹੋ ਸਕਦਾ ਕੱਲ੍ਹ ਦਾ ਸੂਰਜ ਜੰਗ ਦੇ ਮੈਦਾਨ ਵਿੱਚ ਚੜ੍ਹਨਾ, ਕਿਉਂਕਿ ਜਿਹੜਾ ਗਿਆ ਨਵਾਬ ਦਾ ਭਤੀਜਾ ਮਰ ਗਿਆ, ਉਹਨਾਂ ਨੇ ਕੋਈ ਘੱਟ ਤੇ ਨਹੀਂ ਕਰਨੀ। ਸੱਕਾ ਭਤੀਜਾ ਜਿਹਦਾ ਮਾਰ ਕੇ ਆਪਾਂ ਤੋਰਿਆ, ਲਾਸ਼ ਜਵਾਨ ਦੀ ਲੈ ਗਏ ਨੇ ਚੁੱਕ ਕੇ, ਅਤੇ ਹੋਰ ਵੀ ਬੰਦੇ ਮਰੇ ਨੇ, ਉਹਨਾਂ ਨੇ ਲਾਹੌਰ ਤੋਂ ਫੌਜਾਂ ਚਾੜਨੀਆਂ ਨੇ, ਅਤੇ ਜੰਗ ਹੋਣਾ ਕੱਲ੍ਹ ਪਰਸੋਂ। ਇੱਥੇ ਧਰਤੀ ਲਹੂ ਨਾਲ ਲਾਲ ਹੋ ਜਾਣੀ ਹੈ, ਅਤੇ ਕਿਤੇ ਇਹ ਨਾ ਹੋਵੇ ਤੁਹਾਡੇ ਮਨ 'ਚ ਰਿਹਾ ਵੀ ਤਾਰਾ ਸਿੰਘ ਨੇ ਮਰਵਾ ਤੇ। ਅੱਜ ਚਲੇ ਜਾਓ, ਜਿਹਨੇ ਜਾਣਾ। ਸਿੰਘੋ, ਮੈਂ ਕਿਸੇ ਨੂੰ ਰੋਕਦਾ ਨਹੀਂ। ਹਾਂਜੀ,
ਕੱਲ ਨਹਿ ਕਹੁ ਮਿਲੈ ਗੋ ਭਾਜ,
ਕੱਲ ਭੱਜਣਾ ਨਹੀਂ ਮਿਲਣਾ। ਜੇ ਕੱਲ ਨੂੰ ਕਹੋ ਵੀ ਆ ਜਾ, ਬੈਠੇ ਰਹਿੰਦੇ ਹਾਂ, ਕੱਲ ਭੱਜਾਂਗੇ। ਕੱਲ ਭੱਜਣ ਦੇਣਗੇ ਨਹੀਂ ਬਗਾਨੇ ਪੁੱਤਰ, ਫੌਜਾਂ ਇੰਨੀਆਂ ਚੜ੍ਹ ਕੇ ਆਣਗੀਆਂ, ਜੇ ਭੱਜੋਗੇ ਵੀ ਤਾਂ ਭੱਜਣ ਨਹੀਂ ਦੇਣਗੇ। ਤੇ ਹੁਣ ਸਿੰਘਾਂ ਵਾਲਾ ਮੌਕਾ ਜੇ ਸੰਭਾਲਣਾ, ਇੱਥੇ ਲੜਨਾ, ਸ਼ਹੀਦੀ ਪਾਣੀ ਠਹਿਰ ਜਾਓ, ਜਾਣਾ ਤੇ ਅੱਜ ਚਲੇ ਜਾਓ, ਕੱਲ ਤਾਂ ਕੋਈ ਉਮੀਦ ਨਾ ਰੱਖਿਆ ਜੇ ਜਿੰਦੇ ਰਹਿਣ ਦੀ। ਹਾਂਜੀ,
ਇਤਨ ਕੋ ਸੁਨਤ ਕਈ ਨੱਠ ਗਏ।
ਸਾਧ ਸੰਗਤ ਜੀ, ਇਹ ਕਥਾ ਕਰਨੀ ਵੀ ਸੌਖੀ ਤੇ ਸੁਣਨੀ ਵੀ ਸੌਖੀ ਹੈ। ਮਾਫ ਕਰਨਾ, ਮੈਂ ਕਥਾ ਕਰ ਰਿਹਾ, ਇਹ ਵੀ ਸੌਖੀ ਹੈ, ਤੁਸੀਂ ਸੁਣ ਰਹੇ ਹੋ, ਸੌਖੀ ਹੈ। ਪਰ ਜਦੋਂ ਪਤਾ ਲੱਗ ਜੇ ਵੀ ਉਹ ਬਗਾਨੇ ਪੁੱਤਰ ਚੜ੍ਹ ਕੇ ਆ ਰਹੇ ਨੇ, ਤੇ ਹੁਣੇ ਪਲ ਤੋਂ ਪਲ 'ਚ ਖੇਡ ਬਦਲ ਜਾਣੀ ਹੈ, ਉਸ ਵੇਲੇ ਕਿਸੇ ਦਾ ਹੀ ਦਿਲ ਠਹਿਰਦਾ ਹੁੰਦਾ। ਉਸ ਵੇਲੇ ਸਾਧ ਸੰਗਤ ਜੀ, ਸਾਰਿਆਂ ਦੀ ਧਰਤੀ ਪੈਰਾਂ ਥੱਲੋਂ ਨਿਕਲ ਜਾਂਦੀ ਹੈ। ਮੌਤ ਦਾ ਨਾਂ ਸੁਣ ਕੇ ਪਸੀਨੇ ਆ ਜਾਂਦੇ ਨੇ। ਧੰਨ ਬਾਬਾ ਤਾਰਾ ਸਿੰਘ ਜੀ, ਧੰਨ ਉਹਨਾਂ ਦੇ ਸਾਥੀ ਉਹ ਸਿੰਘ ਸਨ ਜਿਨ੍ਹਾਂ ਨੇ ਸਾਧ ਸੰਗਤ ਜੀ ਉਹ ਪਦਵੀ, ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ, ਕਹਿੰਦੇ ਹਜ਼ਾਰਾਂ ਸਾਲ ਕੋਈ ਜੋਗੀ ਜੋਗ ਸਾਧ ਲਵੇ, ਤਪ ਕਰ ਲਵੇ, ਬੜੀ ਬੜੀ ਪੁੱਠੀ ਲਟ ਕੇ ਤਪੱਸਿਆ ਕਰ ਲਏ, ਜਿਵੇਂ ਮਰਜ਼ੀ ਕਰ ਲਏ, ਪਰ ਉਹ ਪਦਵੀ ਫੇਰ ਵੀ ਨਹੀਂ ਮਿਲਦੀ। ਇੱਕ ਘੜੀ ਨਿਗਰਹਿ ਕੇ ਜੋਧਾ ਜੂਝੈ ਇੱਕ ਘੜੀ, ਵੱਧ ਤੋਂ ਵੱਧ ਲੜਾਈ ਕਹਿੰਦੇ 2.5 ਫੱਟ ਹੁੰਦੇ ਲੜਾਈ ਦੇ, ਸਿਆਣਿਆਂ ਨੇ ਕਿਹਾ ਲੜਾਈ ਦੇ 2.5 ਫੱਟ ਹੁੰਦੇ ਨੇ, ਇੱਕ ਵਾਰ ਆਪ ਕਰਨਾ, ਇੱਕ ਅਗਲੇ ਨੇ ਕਰਨਾ, ਅਤੇ ਅੱਧੇ ਨਾਲ ਪਤਾ ਨਹੀਂ ਕਿਹਦਾ ਕੰਮ ਹੋ ਜਾਣਾ ਹੈ। ਲੜਾਈ 'ਚ ਕੋਈ ਬਹੁਤਾ ਲੰਮਾ ਸਮਾਂ ਸਮਾਂ ਥੋੜ੍ਹਾ ਹੁੰਦਾ, ਪਰ ਉਹ ਘੜੀ ਤੋਂ ਘੜੀ ਦਾ ਯੁੱਧ ਕਰਨ ਵਾਲਾ ਸਿੱਧਾ ਡਾਇਰੈਕਟ ਉਸੇ ਵੇਲੇ ਸੱਚਖੰਡ ਪਹੁੰਚਦਾ। ਹਜ਼ਾਰਾਂ ਸਾਲ ਤਪੱਸਿਆ ਕਰਨ ਵਾਲਾ ਪਹੁੰਚੇ ਕਿ ਨਾ ਪਹੁੰਚੇ ਕੋਈ ਗਰੰਟੀ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਔਖਾ ਕੰਮ ਹੈ, ਔਖਾ ਹੈ। ਭਾਈ ਤਾਰਾ ਸਿੰਘ ਸਾਹਿਬ ਜੀ ਕਹਿੰਦੇ, ਸਿੰਘੋ ਜਿਹਨੇ ਜਾਣਾ ਹੁਣ ਚਾਲੇ ਪਾ ਜਾਓ। ਹਾਂਜੀ,
ਕਿਛ ਕੁ ਸ਼ਹੀਦੀ ਕੋ ਭੀ ਰਹੇ।
ਸਾਧ ਸੰਗਤ ਜੀ ਜਿਹੜੇ ਮੇਰੇ ਵਰਗੇ ਕੱਚੇ ਪਿਲੇ ਸਨ, ਸਦਾ ਹੀ ਹੁੰਦਾ ਆਇਆ, ਉਹ ਖਿਸਕ ਵੀ ਗਏ, ਪਰ ਜਿਹੜੇ ਸਿਦਕੀ ਸਨ, ਪ੍ਰੇਮ ਵਾਲੇ ਸਨ, ਸ਼ਹੀਦੀਆਂ ਪਾਉਣ ਦਾ ਸ਼ੌਂਕ ਸੀ ਜਿਹਨਾਂ ਨੂੰ, ਉਹ ਬਾਬਾ ਜੀ ਕੋਲ ਰਹਿ ਗਏ। ਹਾਂਜੀ,
ਦੋਹਰਾ ਹੁਤ ਕੱਚੇ ਸੋ ਨੱਠ ਤੁਰੇ ਰਹੇ ਪੱਕੇ ਸਿੰਘ ਨਾਲ,
ਜਿਹੜੇ ਕੱਚੇ ਪਿੱਲੇ ਸਨ, ਸਿੰਘਾਂ ਦੀ ਬੋਲੀ ਹੈ ਕੱਚੇ ਪਿੱਲੇ, ਦਬੜੂ ਘੁਸੜੂ, ਕਈ ਮੇਰੇ ਵਰਗੇ ਹੁੰਦੇ ਆ, ਉਹ ਸਿਰਫ ਲੰਗਰ ਪ੍ਰਸ਼ਾਦਾ ਛਕਣ ਨੂੰ ਹੀ ਸਿੱਖ ਬਣੇ ਹੁੰਦੇ, ਜਦੋਂ ਕੋਈ ਇਹੋ ਜਿਹਾ ਸਮਾਂ ਆਵੇ ਉਹ ਖਿਸਕੰਤ ਹੋ ਜਾਂਦੇ। ਰਹੇ ਕੱਚੇ ਸੋ ਨੱਠ ਤੁਰੇ, ਜਿਹੜੇ ਕੱਚੇ ਪਿੱਲੇ ਸਨ ਉਹ ਨੱਠ ਗਏ, ਰਹੇ ਪੱਕੇ ਸਿੰਘ ਨਾਲ, ਜਿਹੜੇ ਪੱਕੇ ਸਨ, ਬਾਣੀ ਦੇ ਰਸੀਏ ਸਨ, ਸ਼ਹੀਦੀਆਂ ਪਾਉਣ ਨੂੰ ਜਿਨ੍ਹਾਂ ਨੇ ਆਪਣਾ ਤਹੀਆ ਕੀਤਾ ਹੋਇਆ ਸੀ, ਉਹ ਬਾਬੇ ਤਾਰਾ ਸਿੰਘ ਜੀ ਦੇ ਕੋਲ ਰਹਿ ਗਏ।
ਸੂਰੇ ਪੂਰੇ ਜੋ ਮਹਾਂ ਸਾਬਤ ਸਿੰਘ ਗੁਰ ਲਾਲ,
ਜਿਹੜੇ ਗੁਰੂ ਦੇ ਲਾਲ ਸੂਰ ਵੀਰ ਜੋਧੇ ਪੂਰੇ ਸਿੰਘ ਸਨ। ਹਾਂਜੀ,
ਚੌਪਈ ਤੋ ਸਿੰਘ ਜੀ ਨੇ ਜੀਵ ਵਿਚਾਰੀ,
ਤਾਂ ਬਾਬਾ ਤਾਰਾ ਸਿੰਘ ਜੀ ਨੇ ਹੁਣ ਗੁਰਮਤਾ ਸੋਧਿਆ ਸਿੰਘਾਂ ਦੇ ਨਾਲ,
ਹੁਣ ਸ਼ਹੀਦੋ ਇਹ ਗਏ ਹਾਰੀ,
ਵੀ ਜਿਹੜੇ ਕੱਚੇ ਪਿੱਲੇ ਸਨ ਇਹਨਾਂ ਦੀ ਕਰਮਾਂ 'ਚ ਸ਼ਹੀਦੀ ਕੋਈ ਨਹੀਂ ਸੀ, ਜਿਹਨਾਂ ਨੂੰ ਸ਼ਹੀਦੀ ਮਿਲਣੀ ਉਹਨਾਂ ਨੂੰ ਮਿਲਣੀ, ਦੂਜਿਆਂ ਨੂੰ ਥੋੜ੍ਹਾ ਮਿਲਣੀ, ਉਹ ਚਲੇ ਗਏ ਨੇ। ਹਾਂਜੀ
ਹਮਰੇ ਹੁਤੇ ਸੋ ਜੋ ਪਿਆਰੇ,
ਜਿਹੜੇ ਸਾਡੇ ਪਿਆਰੇ ਨੇ ਉਹਨਾਂ ਨੂੰ ਹੁਣ ਬੁਲਾ ਲਈਏ, ਜਿਹੜੇ ਨਾਲ ਸਾਡੇ ਵਚਨ ਕਰਿਆ ਕਰਦੇ ਸੀ ਵੀ ਬਾਬਾ ਜੀ ਆਪਾਂ ਇਕੱਠੇ ਸ਼ਹੀਦ ਹੋਣਾ, ਉਹਨਾਂ ਨੂੰ ਵੀ ਖਬਰ ਕਰ ਦਈਏ।
ਕਹਿਤ ਹੁਤੇ ਹਮ ਚੜ ਹੈ ਨਾਰੇ,
ਜਿਹੜੇ ਕਹਿੰਦੇ ਹੁੰਦੇ ਸੀ ਬਾਬਾ ਜੀ ਆਪਾਂ ਇਕੱਠੇ ਸ਼ਹੀਦੀ ਪਾ ਕੇ ਸੱਚਖੰਡ ਨੂੰ ਚਾਲੇ ਪਾਵਾਂਗੇ,
ਉਨਕੋ ਚਾਹੇ ਖਬਰ ਕਰ ਲਈ,
ਉਹਨਾਂ ਪਿਆਰਿਆਂ ਨੂੰ ਉਹਨਾਂ ਸੱਜਣਾਂ ਨੂੰ ਹੁਣ ਖਬਰ ਕਰ ਦਈਏ। ਕੱਲ ਨੂੰ ਉਹ ਕਹਿਣ ਨਾ ਕਿ ਬਾਬੇ ਤਾਰਾ ਸਿੰਘ ਨੇ ਸਾਨੂੰ ਦੱਸਿਆ ਨਹੀਂ ਸੀ। ਹਾਂਜੀ
ਅੱਗੇ ਮਰਜ਼ੀ ਫਿਰ ਉਨਕੀ ਰਹੀ,
ਇੱਕ ਵਾਰੀ ਉਹਨਾਂ ਨੂੰ ਬੁਲਾਈਏ, ਅੱਗੇ ਉਹਨਾਂ ਦੀ ਮਰਜ਼ੀ ਆਉਣ ਨਾ ਆਉਣ, ਸਾਡਾ ਫਰਜ਼ ਹੈ ਉਹਨਾਂ ਨੂੰ ਖਬਰ ਕਰਨੀ। ਹਾਂਜੀ
ਹੁਤੋ ਕੀਓ ਹਮ ਉਨਾ ਕਰਾਰ,
ਅਸੀਂ ਉਹਨਾਂ ਨਾਲ ਕਰਾਰ ਕੀਤਾ ਹੋਇਆ ਸੀ, ਵਾਅਦਾ ਕੀਤਾ ਹੋਇਆ ਸੀ। ਉਹਨਾਂ ਨੇ ਵੀ ਕਿਹਾ ਸੀ ਬਾਬਾ ਜੀ ਜਦੋਂ ਲੋੜ ਪਵੇ ਸ਼ਹੀਦੀ ਦੀ ਸਾਨੂੰ ਬੁਲਾਇਆ ਜੇ, ਅਤੇ ਅਸੀਂ ਹੁਣ ਲੋੜ ਪਈ ਹੈ, ਜੇ ਨਾ ਬੁਲਾਇਆ ਉਹ ਕਹਿਣਗੇ ਬਾਬੇ ਜੀ ਨੇ ਸਾਨੂੰ ਯਾਦ ਨਹੀਂ ਕੀਤਾ। ਹਾਂਜੀ
ਜਬ ਖਾਵਤ ਸੁਨਹਿਰੋ ਸਭ ਰਲ ਨਾਰ,
ਜਦੋਂ ਇੱਕ ਸੁਨਹਿਰੇ 'ਚ ਛਕਦੇ ਸੀ ਉਸ ਵੇਲੇ ਵਾਅਦੇ ਹੁੰਦੇ ਸੀ ਸਾਧ ਸਿੰਘ ਜੀ, ਅੱਜ ਤੇ ਅਸੀਂ ਆਪ ਸਿੱਖ ਨੂੰ ਸਿੱਖ ਵੇਖ ਕੇ ਰਾਜੀ ਨਹੀਂ, ਪਹਿਲਾਂ ਸਿੱਖ ਸਿੱਖ ਪੇ ਵਾਰਤ ਪੁਰਾਣ, ਇੰਨਾ ਪਿਆਰ ਹੁੰਦਾ ਸੀ, ਭੁਚੰਗੀਆਂ ਨਾ ਨਿਉਤੇ ਭੁਚੰਗੀ ਖੁਲਾਏ, ਘਰ ਬੁਲਾਉਣਾ, ਸਿੰਘਾਂ ਨੂੰ ਬੁਲਾ ਕੇ ਪ੍ਰਸ਼ਾਦਾ ਛਕਾਉਣਾ, ਸੇਵਾ ਕਰਨੀ, ਟਹਿਲ ਕਰਨੀ, ਅਤੇ ਜਦੋਂ ਇਕੱਠੇ ਬਹਿ ਕੇ ਖਾਂਦੇ ਸੀ ਕਿਉਂ ਖਾਂਦਾ, ਕਿਹਦੇ ਨਾਲ ਬਹਿ ਕੇ ਖਾਂਦੇ ਜਿਹਦੇ ਨਾਲ ਪਿਆਰ ਹੋਵੇ, ਜਿਹਦੇ ਨਾਲ ਬਹਿ ਕੇ ਛਕਿਆ ਹੋਵੇ ਉਹਨੂੰ ਕਹਿੰਦੇ ਸੁਨਹਿਰੀਆ ਭਾਈ। ਉਸ ਜਿਹੜੇ ਸਾਡੇ ਸੁਨਹਿਰੀਏ ਭਰਾ ਉਹ ਕਹਿਣਗੇ ਵੀ ਤਾਰਾ ਸਿੰਘ ਸ਼ਹੀਦੀ ਦਾ ਬਾਟਾ ਇਕੱਲਾ ਹੀ ਛੱਕ ਗਿਆ, ਸਾਨੂੰ ਨਹੀਂ ਬੁਲਾਇਆ। ਹਾਂਜੀ
ਦੋਹਰਾ ਤਾਰੇ ਸਿੰਘ ਹੁਤ ਰਹਿਤ ਦੋਏ ਬੁੱਟਰ ਸ਼ਰੀਕ ਭਰਾਏ,
ਤਾਰੇ ਸਿੰਘ ਦੇ ਦੋ ਸ਼ਰੀਕ ਬੁੱਟਰ ਸਨ, ਭਰਾ ਬੁੱਟਰ ਗੋਤ ਹੈ ਨਾ ਤਾਰਾ ਸਿੰਘ ਦਾ, ਉਹਦੇ ਜਿਹੜੇ ਪਿੰਡ ਦੇ ਸ਼ਰੀਕ ਭਰਾ ਸਨ ਦੋ ਉਹਦੇ ਕੋਲ ਰਹਿੰਦੇ ਸਨ। ਹਾਂਜੀ
ਬੱਡ ਸਿਦਕੀ ਬੱਡ ਸੂਰਮੇ ਵਹਿ ਗੁਰ ਕੇ ਬਚਨ ਕਮਾਏ,
ਉਹ ਸ਼ਰੀਕ ਵੀ ਬੜੇ ਸਿਦਕੀ ਗੁਰੂ ਦੇ ਬਾਣੀ ਤੇ ਬਾਣੀ ਚ ਰੰਗੇ ਹੋਏ ਸਨ, ਬਾਬਾ ਜੀ ਦੇ ਰਿਸ਼ਤੇ ਚ ਭਰਾ ਲੱਗਦੇ ਚਾਚੇ ਤਾਇਆਂ ਚੋਂ। ਹਾਂਜੀ
ਚੌਪਈ ਵਸਾਵਾ ਸਿੰਘ ਕੋਇਰ ਸਿੰਘ ਨਾਂ ਏ,
ਇੱਕ ਦਾ ਨਾਮ ਭਾਈ ਵਸਾਵਾ ਸਿੰਘ ਸੀ, ਇੱਕ ਦਾ ਨਾਮ ਭਾਈ ਕੋਇਰ ਸਿੰਘ ਸੀ। ਹਾਂਜੀ
ਬ੍ਰਾਹਮਣ ਸ਼ਾਹੀ ਝੱਲਿਓ ਥਾਏ,
ਇੱਕ ਝੱਲਿਓ ਬ੍ਰਾਹਮਣ ਸ਼ਾਹੀ ਪਿੰਡ ਦੇ ਸਿੰਘ ਸਨ।
ਸਮੁੰਦ ਸਿੰਘ ਔ ਝਾਬਰ ਸਿੰਘ ਜੋ,
ਇੱਕ ਦਾ ਨਾਮ ਬਾਬਾ ਸਮੁੰਦ ਸਿੰਘ ਸੀ, ਇੱਕ ਦਾ ਨਾਮ ਭਾਈ ਝਾਬਰ ਸਿੰਘ ਸੀ।
ਸੰਗ ਹੁਤੇ ਤਾਰੇ ਸਿੰਘ ਮੁਲਤਾਨੀਏ ਦੋ,
ਇਹ ਮੁਲਤਾਨੀਏ ਸਿੱਖ ਦੋ ਸਨ, ਬਾਬੇ ਤਾਰਾ ਸਿੰਘ ਕੋਲ ਰਹਿੰਦੇ ਸਨ, ਮੁਲਤਾਨ ਦੇ ਰਹਿਣ ਵਾਲੇ, ਕਿਉਂ ਦੂਰ ਦੂਰ ਤੋਂ ਸਿੱਖੀ ਮਹਾਰਾਜ ਨੇ ਫੈਲਾਈ ਹੈ, ਮੁਲਤਾਨ ਦੇ ਸਿੰਘ ਵੀ ਇੱਥੇ ਰਹਿੰਦੇ ਸਨ। ਹਾਂਜੀ
ਸੂਰਾ ਸਿੰਘ ਆਇਓ ਖਾਲੜਿਓ ਤਰਖਾਣ,
ਤੇ ਖਾਲੜੇ ਦਾ ਇੱਕ ਤਰਖਾਣ ਸੀ ਭਾਈ ਸੂਰਾ ਸਿੰਘ ਤਰਖਾਣ।
ਸੁਣ ਚਿੱਠਾ ਚਿੱਤ ਸ਼ਹੀਦੀ ਠਾਣ,
ਉਹਨੂੰ ਖਬਰ ਭੇਜੀ ਵੀ ਤੂੰ ਆ ਜਾ ਜੇ ਆਉਣਾ ਸ਼ਹੀਦੀ ਦਾ, ਚਿੱਠਾ ਸੁਣ ਕੇ ਉਹ ਵੀ ਆ ਗਿਆ।
ਲਖਮੀਰ ਸਿੰਘ ਘਰ ਆਲਿਓ ਸੰਧ ਵੇਟਾ,
ਹਾਂ ਸੰਧੂ ਲਖਮੀਰ ਸਿੰਘ ਘਰਿਆਲੇ ਦਾ ਜਿਹੜਾ ਘੋੜੀਆਂ ਵੇਚ ਕੇ ਆਇਆ ਸੀ ਰਾਜੇ ਦੇ ਕੋਲ, ਉਹ ਵੀ ਆ ਗਿਆ।
ਤਿੰਨ ਆਏ ਕਰੀ ਤਾਰੇ ਸਿੰਘ ਸੋ ਭੇਟਾ,
ਭਾਈ ਲਖਮੀਰ ਸਿੰਘ ਵੀ ਤਾਰੂ ਸਿੰਘ ਤਾਰਾ ਸਿੰਘ ਦੇ ਕੋਲ ਆ ਗਿਆ।
ਦੋ ਸਿੰਘ ਪੜਾਨੀਏ ਸੰਧੂ ਆਨ ਰਲੇ,
ਪੜਾਣਾ ਪਿੰਡ ਹੈ ਸਾਧ ਸਿੰਘ ਹੁਣ ਤੇ ਪਰਾਂ ਪਾਕਿਸਤਾਨ ਚ ਰਹਿ ਗਿਆ, ਪਹਿਲਾਂ ਆਪਣੇ ਮਾਝੇ ਦਾ ਪ੍ਰਸਿੱਧ ਪਿੰਡ ਹੋਇਆ ਪੜਾਣਾ, ਜਿੱਥੋਂ ਦਾ ਬੋਤਾ ਸਿੰਘ ਵੀ ਹੋਇਆ ਗਰਜਾ ਸਿੰਘ, ਅਖਬਾਰ ਚ ਦੀ ਕਥਾ ਹੁੰਦੀ, ਉੱਥੋਂ ਦੇ ਦੋ ਸਿੰਘ ਸਨ ਜਿਹੜੇ ਇੱਥੇ ਆ ਕੇ ਰਲੇ, ਭਾਈ ਸੰਧੂ ਗੋਤ ਦੇ ਸਨ ਉਹ। ਹਾਂਜੀ
ਮਾਲੀ ਸਿੰਘ ਗੁਰਬਖਸ਼ ਸਿੰਘ ਭਲੇ,
ਇੱਕ ਦਾ ਨਾਂ ਮਾਲੀ ਸਿੰਘ ਸੀ, ਇੱਕ ਦਾ ਨਾਂ ਗੁਰਬਖਸ਼ ਸਿੰਘ ਸੀ, ਪੜਾਣੇ ਪਿੰਡ ਤੋਂ ਦੋਵੇਂ ਆਏ ਬਾਬੇ ਤਾਰਾ ਸਿੰਘ ਦੇ ਕੋਲ।
ਭੀਮ ਸਿੰਘ ਬਾਦਲ ਸਿੰਘ ਰੱਤੋ ਕੀ
ਆਏ, ਰੱਤੋ ਕੀਆਂ ਦੇ ਦੋ ਸਿੰਘ ਭੀਮ ਸਿੰਘ ਤੇ ਬਾਦਲ ਸਿੰਘ ਆਏ।
ਸੁਨਤ ਅਰਦਾਸ ਆਏ ਤੇਉ ਧਾਏ,
ਉਹ ਵੀ ਅਰਦਾਸ ਸੁਣ ਕੇ ਸਿੰਘਾਂ ਦੀ ਚਿੱਠੀ ਸੁਣ ਕੇ ਚਿੱਠਾ ਸੁਣ ਕੇ ਆ ਗਏ।
ਮੇਘ ਸਿੰਘ ਮਦਰਾ ਦਾ ਗਿੱਲ,
ਮਦਰਾ ਪਿੰਡ ਹੁਣ ਪਾਕਿਸਤਾਨ ਚ ਰਹਿ ਗਿਆ, ਪਰਲੇ ਪਾਸੇ ਹੈ, ਪਰਲਾ ਹੱਦ ਤੋਂ ਪਰੇ ਹੈ ਮਦਰਾ, ਮਦਰੇ ਦਾ ਮੇਘ ਸਿੰਘ ਗਿੱਲ ਉਹ ਆ ਗਿਆ। ਹਾਂਜੀ
ਹਾਤਾ ਸਿੰਘ ਚੁੰਗੋ ਹੁਤ ਜਿੱਲ,
ਔਰ ਹਾਤਾ ਸਿੰਘ ਚੁੰਗ ਦਾ ਆਇਆ। ਹਾਂਜੀ
ਬੁਲਾਕਾ ਸਿੰਘ ਸਾਂਗਣ ਦਾ ਸੇਖੋ,
ਸੇਖੋ ਗੋਦ ਚੋਂ ਭਾਈ ਬੁਲਾਕਾ ਸਿੰਘ ਸਾਂਗਣਾ ਤੋਂ ਆਇਆ, ਸਾਂਗਣ ਪਿੰਡ ਦਾ ਰਹਿਣ ਵਾਲਾ। ਹਾਂਜੀ
ਜੋਧ ਸਿੰਘ ਬਾਜਵਾ ਨਾਰੋਵਾਲੋ ਲੇਖੋ,
ਜੋਧ ਸਿੰਘ ਬਾਜਵਾ ਨਾਰੋਵਾਲ ਰਾਵੀ ਦੇ ਦਰਿਆ ਤੇ ਕਰਤਾਰਪੁਰ ਦਾ ਡੇਰਾ ਬਾਬਾ ਨਾਨਕ ਵੱਲ ਪਿੰਡ ਸੀ, ਹੁਣ ਕਹਿੰਦੇ ਪਾਕਿਸਤਾਨ ਚ, ਉਥੋਂ ਦਾ ਰਹਿਣ ਵਾਲਾ ਸੀਗਾ ਉਹ। ਹਾਂਜੀ
ਦੋਹਰਾ ਭੋਗੜ ਸਿੰਘ ਔਰ ਸਾਲ ਸਿੰਘ ਪਰਦੇਸੀ ਪਰਸੋਰੀਏ ਜਾਓਏ,
ਭੋਗੜ ਸਿੰਘ ਤੇ ਰਸਾਲ ਸਿੰਘ ਇਹ ਪਸ਼ੌਰ ਦੇ ਸੀਗੇ, ਪਸ਼ਾਵਰ ਪਾਕਿਸਤਾਨ ਦੇ ਵਿੱਚ ਹੈ, ਅਫਗਾਨਿਸਤਾਨ ਦੀ ਹੱਦ ਵਾਲੇ ਪਾਸੇ, ਉੱਥੋਂ ਦੇ ਪਸ਼ੌਰੀਏ ਸਿੰਘ ਉਹ ਇੱਧਰ ਕਿਤੇ ਅੰਮ੍ਰਿਤਸਰ ਵੱਲ ਦਰਸ਼ਨ ਕਰਨ ਆਏ ਹੋਏ ਸਨ। ਭਾਈ ਤਾਰਾ ਸਿੰਘ ਨਾਲ ਪ੍ਰੇਮ ਹੋ ਗਿਆ, ਉਹਨਾਂ ਕੋਲ ਹੀ ਠਹਿਰ ਗਏ। ਇੱਕ ਦਾ ਨਾਂ ਭਾਈ ਭੋਗੜ ਸਿੰਘ, ਕਿਤੇ ਭੰਗੜ ਸਿੰਘ ਵੀ ਆਉਂਦਾ ਇਤਿਹਾਸ 'ਚ, ਉੱਤੇ ਦੂਜੇ ਦਾ ਨਾਂ ਸੀ ਭਾਈ ਰਸਾਲ ਸਿੰਘ। ਭੰਗੜ ਸਿੰਘ ਅਤੇ ਰਸਾਲ ਸਿੰਘ ਦੋਵੇਂ ਹੀ ਇੱਥੇ ਪਿਸ਼ੌਰੀਏ ਸਿੱਖ ਬਾਬੇ ਤਾਰਾ ਸਿੰਘ ਕੋਲ ਠਹਿਰ ਗਏ। ਹਾਂਜੀ,
ਹੁਤ ਤਾਰਾ ਸਿੰਘ ਭੀ ਵਹਿ ਸੰਗੈ ਉਨ ਮਿੱਥੀ ਸ਼ਹੀਦੀ ਦੋਏ।
ਉਹ ਵੀ ਪਿਸ਼ੌਰੀਏ ਸਿੱਖ ਵੀ ਸਾਧ ਸੰਗਤ ਜੀ ਸ਼ਹੀਦੀ ਵਾਸਤੇ ਤਿਆਰ ਹੋ ਗਏ ਵੀ ਬਾਬਾ ਤਾਰਾ ਸਿੰਘ ਜੀ ਤੁਹਾਡੇ ਨਾਲ ਅਸੀਂ ਵੀ ਸ਼ਹੀਦੀ ਪਾਵਾਂਗੇ।
ਚੌਪਈ ਦੋਏ ਹੁਤੇ ਕੁਰਬਾਠਾਂ ਕੇ ਕਰਬਾਠ,
ਦੋ ਕਰਬਾਠਾਂ ਦੇ ਰਹਿਣ ਵਾਲੇ ਬਾਠ ਸਿੱਖ ਸਨ। ਹਾਂਜੀ,
ਸੋ ਲੈਣ ਸ਼ਹੀਦੀ ਕਰ ਆਏ ਠਾਠ,
ਉਹ ਵੀ ਸ਼ਹੀਦੀ ਪਾਉਣ ਆਏ। ਦੇਖੋ ਇਹਨਾਂ ਸਿੰਘਾਂ ਦਾ ਇਹ ਸਾਰੇ ਉਂਗਲੀਆਂ ਤੇ ਗਿਣੇ ਹੋਏ ਨਾਮ ਨੇ, ਉਹਨਾਂ ਪਿੰਡਾਂ ਦੇ ਵੀ ਨਾਂ ਨੇ, ਉਹਨਾਂ ਦੇ ਅਸਲ ਆਪਣੇ ਨਾਮ ਵੀ ਆਏ ਨੇ ਜਿਹੜੇ ਉੱਥੇ ਸ਼ਹੀਦ ਹੋਣ ਲਈ ਆਏ ਨੇ। ਹਾਂਜੀ,
ਰਹੇ ਉਹ ਤੋਂ ਅਮਰ ਸਿੰਘ ਭਸਿਓ ਵਾਲ,
ਹਾਂ ਬਘੇਲ ਸਿੰਘ ਦੇ ਸ਼ਹੀਦ ਹੋ ਗਿਆ ਸੀ, ਉਹਦਾ ਸਾਥੀ ਸੀ ਭੁੱਸੇ ਦਾ ਬਾਬਾ ਅਮਰ ਸਿੰਘ ਜੀ ਨੇ ਘੋੜੀਆਂ ਕੱਢਣ ਵੇਲੇ ਨਾਲ ਸਾਥ ਦਿੱਤਾ ਸੀ ਬਘੇਲ ਸਿੰਘ ਦੇ। ਅਮਰ ਸਿੰਘ ਘੋੜੀਆਂ, ਅਮਰ ਸਿੰਘ ਨੂੰ ਪਤਾ ਲੱਗਾ ਬਘੇਲ ਸਿੰਘ ਸ਼ਹੀਦ ਹੋ ਗਿਆ, ਅਮਰ ਸਿੰਘ ਵੀ ਤਾਰਾ ਸਿੰਘ ਦੇ ਡੇਰੇ ਸ਼ਹੀਦੀ ਪਾਉਣ ਲਈ ਆ ਗਿਆ।
ਆਏ ਰਹੇ ਹੋ ਵੋ ਭੀ ਤਾਰੇ ਸਿੰਘ ਨਾਲ,
ਬਾਬਾ ਅਮਰ ਸਿੰਘ ਵੀ ਤਾਰਾ ਸਿੰਘ ਦੇ ਨਾਲ ਆ ਰਲਿਆ ਕਿ ਜੇ ਬਘੇਲ ਸਿੰਘ ਸ਼ਹੀਦ ਹੋਇਆ ਤੇ ਮੈਂ ਵੀ ਸ਼ਹੀਦੀ ਬਾਟਾ ਛਕਾਂਗਾ।
ਸਭਾ ਸਿੰਘ ਰਲ ਬਾਈ ਭੈ,
ਇੱਦਾਂ ਸਾਰੇ 22 ਸਿੰਘ ਹੋਏ। ਗਿਣਤੀ ਇਹਨਾਂ ਸਾਰਿਆਂ ਦੀ ਕਿੰਨੀ ਹੋਈ? 22। ਇਹ 22 ਸਿੰਘ ਇਕੱਠੇ ਹੋਏ ਹਨ। ਹਾਂਜੀ,
ਕਿਛ ਅਗਲੇ ਕਿਛ ਮਗਰੋਂ ਆਏ,
ਕੁਛ ਪਹਿਲੇ ਸਨ ਕੁਛ ਪਿੱਛੋਂ ਆ ਗਏ।
ਕਿਲਾ ਕੋਟ ਥੇ ਨਹਿ ਉਨ ਪਾਹੇ,
ਇਹਨਾਂ ਸਿੰਘਾਂ ਕੋਲ ਕੋਈ ਕਿਲਾ ਨਹੀਂ ਸੀ, ਕੋਈ ਗੜੀ ਨਹੀਂ ਸੀ, ਕੋਈ ਦੀਵਾਰ ਨਹੀਂ ਸੀ, ਬਸ ਛੋਟਾ ਜਿਹਾ ਇੱਕ ਬੁੰਗਾ ਸੀ, ਉਹਦੇ 2 ਚੁਬਾਰੇ ਸਨ, ਉਹਨਾਂ ਵਿੱਚ ਹੀ ਮੋਰਚੇ ਸਨ। ਹਾਂਜੀ,
ਉਨ ਸੀਸ ਲਗਾਵਨ ਕੀ ਭਈ ਚਾਹ,
ਉਹਨਾਂ 22 ਸਿੰਘਾਂ ਨੂੰ ਸ਼ਹੀਦੀ ਪਾਉਣ ਦਾ ਚਾਹ ਚੜ ਗਿਆ।
ਤੁਰਤ ਸਿੰਘ ਨੇ ਇੱਕ ਥੰਮ ਕਢਾਇਓ,
ਉਹਨਾਂ ਸਿੰਘਾਂ ਨੇ ਇੱਕ ਵੱਡਾ ਸਾਰਾ ਕੋਈ ਦਰਖਤ ਵੱਢਿਆ, ਉਹਦਾ ਥੰਮਾ ਗੱਡ ਕੇ ਮੈਦਾਨੇ ਜੰਗ 'ਚ ਥੰਮ ਗੱਡ ਦਿੰਦੇ ਨਾ ਵੀ ਇੱਥੋਂ ਅੱਗੇ ਨਹੀਂ ਜਾਣ ਦੇਣਾ ਕਿਸੇ ਨੂੰ, ਉਹ ਨਿਸ਼ਾਨੀ ਹੁੰਦੀ, ਝੰਡਾ ਗੱਡ ਦੇਣਾ। ਬਾਬਾ ਜੀ ਨੇ ਰਣ ਥੰਬਾ ਗੱਡ ਦਿੱਤਾ ਹੈ।
ਦੇਖ ਭੂਮ ਭਲੀ ਠੌਰ ਗੜਾਇਓ,
ਉਹਨੂੰ ਮੈਦਾਨੇ ਜੰਗ ਵਿੱਚ ਥੰਮ ਗੱਡ ਦਿੱਤਾ ਵੀ ਇੱਥੋਂ ਅੱਗੇ ਦੁਸ਼ਮਣ ਨੂੰ ਨਹੀਂ ਜਾਣ ਦੇਣਾ। ਹਾਂਜੀ,
ਕਰ ਝਟਕੇ ਖਲ ਛੇਲੇ ਕਢਵਾਏ,
ਔਰ ਚਟੰਗਾ ਝਟਕੇ ਉਹਦੀ ਖਲ ਲਾਹ ਕੇ ਤੇ ਉਹ ਮਟਕੇ ਤੇ ਪਾ ਕੇ ਤੇ ਉਹਦਾ ਛੋਟਾ ਜਿਹਾ ਨਗਾਰਾ ਵੀ ਮੜ ਲਿਆ। ਹਾਂਜੀ,
ਲਿਓ ਨਗਾਰੋ ਤੁਰਤ ਮੜਾਏ,
ਤੇ ਨਗਾਰਾ ਮੜ ਕੇ ਵਜਾ ਦਿੱਤਾ ਵੀ ਖਾਲਸੇ ਦਾ ਨਗਾਰਾ ਜੰਗ ਲਈ ਵੱਜ ਚੁੱਕਾ ਹੈ। ਹਾਂਜੀ,
ਵਾਂਗ ਟਮਕ ਤਿੰਨ ਦਰਾ ਲਗਾਇਆ,
ਜਦੋਂ ਟਮਕ ਵੱਜੀ ਸਾਧ ਸੰਗਤ ਜੀ ਤੇ ਤੁਰਕਾਂ ਦੀ ਫੌਜ ਦੇ ਵਿੱਚ ਉਹ ਦੁਸ਼ਮਣ ਦੀ ਧਮਕ ਪਈ ਵੀ ਖਾਲਸਾ ਜੰਗ ਲਈ ਤਿਆਰ ਹੈ। ਜਦੋਂ ਟਮਕ ਵੱਜਦੀ ਹੈ ਨਾ, ਨਗਾਰਾ ਵੱਜਦਾ, ਮਹਾਰਾਜ ਦਸਵੇਂ ਪਾਤਸ਼ਾਹ ਚੰਡੀ ਦੀ ਵਾਰ 'ਚ ਬਚਨ ਸੋਹਣੇ ਬੜੇ ਲਿਖੇ ਨੇ, ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਕਸ਼ ਰਣੋ ਨਾ ਭੱਜਣ ਰੋਹੇ ਰੋਹਲੇ, ਸ਼ੀਆਂ ਵਾਂਗੂ ਗੱਜਣ ਸਭੇ ਸੂਰਮੇ, ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ। ਉਹ ਵੀਰ ਰਸ ਦਾ ਫਿਰ ਮਾਹੌਲ ਬਣ ਜਾਂਦਾ ਜਦੋਂ ਨਗਾਰੇ ਤੇ ਚੋਭਾਂ ਵੱਜਦੀਆਂ। ਹਾਂਜੀ,
ਖਾਲਸੋ ਆਕੀਓ ਕਹਿ ਵਜਵਾਇਆ,
ਇਹ ਨਗਾਰਾ ਵਜਾਉਣ ਦਾ ਮਤਲਬ ਹੁੰਦਾ ਵੀ ਅਸੀਂ ਆਕੀ ਹਾਂ, ਅਸੀਂ ਨਹੀਂ ਮੰਨਦੇ ਕਿਸੇ। ਦਸਵੇਂ ਪਾਤਸ਼ਾਹ ਨੇ ਰਣਜੀਤ ਨਗਾਰਾ ਜਦੋਂ ਅਨੰਦਪੁਰ ਸਾਹਿਬ ਵਜਾਇਆ ਸੀ, ਪਹਾੜੀ ਰਾਜਿਆਂ ਤੋਂ ਲੈ ਕੇ ਔਰੰਗਜ਼ੇਬ ਤੱਕ ਸੰਦੇਸ਼ ਦਿੱਤਾ ਸੀ ਵੀ ਅਸੀਂ ਹੁਣ ਤੁਹਾਡੀ ਪਰਵਾਹ ਨਹੀਂ ਕਰਦੇ, ਅਸੀਂ ਹੁਣ ਆਜ਼ਾਦ ਹੋ ਗਏ ਹਾਂ। ਖਾਲਸੇ ਦਾ ਨਗਾਰਾ ਆਜ਼ਾਦ ਆਕੀ ਹੋਣ ਦਾ ਪ੍ਰਤੀਕ ਹੈ ਵੀ ਅਸੀਂ ਆਕੀ ਹਾਂ, ਅਸੀਂ ਕਿਸੇ ਸਰਕਾਰ ਦੀ ਕਿਸੇ ਜ਼ਾਲਮ ਦੀ ਪਰਵਾਹ ਨਹੀਂ ਕਰਦੇ। ਇਹ ਕਹਿ ਕੇ ਬਾਬੇ ਬੋ ਤਾਰਾ ਸਿੰਘ ਜੀ ਹੋਰਾਂ ਨੇ ਨਗਾਰੇ ਚੋਭਾਂ ਲਾ ਦਿੱਤੀਆਂ।
ਤੁਰਕ ਚੜਿਓ ਕਿਤ ਮੁੜ ਮਤ ਜਾਵੇ,
ਹਾਂ ਨਗਾਰਾ ਵਜਾਉਣ ਦਾ ਇਹ ਮਤਲਬ ਸੀ ਵੀ ਚੜੇ ਹੋਏ ਤੁਰਕ ਕਿਤੇ ਮੁੜ ਨਾ ਚਲੇ ਜਾਣ, ਵੀ ਸਿੰਘ ਕੋਈ ਨੀ, ਪਤਾ ਲੱਗੇ ਵੀ ਖਾਲਸਾ ਗੱਜ ਰਿਹਾ ਹੈ। ਹਾਂਜੀ,
ਪਰ ਜ਼ਰੂਰ ਹਮ ਉੱਪਰ ਆਵੇ,
ਆਉਣ ਦਿਓ ਸਾਡੇ ਤੇ ਚੜ ਕੇ, ਆਵਾਂਗੇ, ਆਉਂਦਿਆਂ ਦਾ ਸਵਾਗਤ ਕਰਾਂਗੇ ਬੰਦੂਕਾਂ ਨਾਲ, ਤੀਰਾਂ ਨਾਲ, ਗੋਲੀਆਂ ਨਾਲ। ਇਹ ਗੱਲ ਖਾਲਸੇ ਨੇ ਸਿੱਧ ਕਰ ਦਿੱਤੀ। ਸੋ ਸਾਧ ਸੰਗਤ ਜੀ, ਬਾਬਾ ਤਾਰਾ ਸਿੰਘ ਜੀ ਜੰਗ ਦੀ ਤਿਆਰੀ ਕਰ ਬੈਠੇ ਹੈ। ਉਧਰੋਂ 2200 ਫੌਜ ਸਵਾਰ ਘੋੜ ਸਵਾਰਾਂ ਦੀ ਮੋਮਨ ਖਾਂ ਲੈ ਕੇ ਕਿਸ ਤਰ੍ਹਾਂ ਲਾਹੌਰੋਂ ਚੜਿਆ, ਕਿਵੇਂ ਵਾਂ ਪਿੰਡ ਆਇਆ, ਕਿਵੇਂ ਘਮਸਾਣ ਦਾ ਯੁੱਧ ਮਚਿਆ। ਉਸ ਯੁੱਧ ਵਿੱਚ ਬਾਬਾ ਤਾਰਾ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਵੈਰੀ ਦੇ ਲਹੂ 'ਚ ਤਾਰੀਆਂ ਲਾ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ, ਅੰਧਕੂਪ ਮਹਾਂ ਭਿਆਨ ਨਾਨਕ ਪਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।